नानक पाद पंकज बंदन पाद पंकज सिमरायंग दुख निकंदन अमरदास गुर श्री गुरु रामदास गुण गाओ गुरु अर्जन बेगनन बेगनन के हरे गोविंद शुभ मत पर श्री हर राय नमो कर जो श्री हर कृष्ण मना तेग बहादुर परम कृपाला जी परम कृपाला श्री गुरु गोविंद सिंह विशाला तारों तारा पारे पुन पुन सी शादी पुन बंदा बार पार जगदीशा एक अंकारा सतगुरु ते प्रसाद सच हो वाहे गुरु जी की फतेह कहां बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लहो तुम कथा सुहा हम ना सकत कर सिफत तुम्हारी आप लहो तुम कथा सुधारी
सतनाम श्री वाहिगुरु साहिब जी दोहरा जात जसन मुख दुर्ग के सरगोली लटकाई गिर दड़ा दड़ तुरत
एक बार समझाई जात जसन मुख दुर्ग के सरगोली लटकाई गिर दड़ा दड़ तुरत एक बार समझाई
वाहिगुरु जी का खालसा वाहिगुरु जी की फतेह महाराज जी साजी नवाज जी गुरु रूप साध संगत जी हो आप जी बहुत ही वड्डे भागां वाले हो जिन्हां नूं गुरु महाराज ने भी कहण दे शामां दे दीवानां विच हाजरियां भरन दा इस वाग समां बख्शिया है और जिवें सतकारयोग सरदार जसवंत सिंह जी ने आप जी नूं दस्सिया है कि अज दा ओह समां महाराज कलगीधर पातशाह दे साहिबजादियां दी शहीदी दे याद जिथे भी कोई गुरु नानक दा प्यारा बैठा पूरे संसार दे विच शहीदी जोड़ मेले इह हफ्ता भर मनाए जांदे हन पुरातन समय तों ही गुरसिख इन्हां दिनां विच बड़ा सादा जीवन रखदे सन बजुर्ग तां मंजे ते वी नहीं सी सौंदे थल्ले सौं के साहिबजादियां नूं याद करिया करदे सन सो यह समा साध संगत जी दुनिया विच इहदी कोई मिसाल नहीं है यह वखरी गल है कि असी जिहड़े हाँ इन्ने अवेसले हाँ कि अपनी गल दूजे नूं दस नहीं सके अज सारे संसार विच क्रिसमस डे तां मनाया जा रहा लोकां नूं पता है पर साहिबजादियां दी शहीदी दा सानूं पंजाबियां नूं भी पूरे अपने परिवारां नूं भी पता नहीं घट्टो घट्ट असी तां अपने बच्चियां नूं दसीए अपने अंदर जागृति लियाईए फिर असी दूसरिया नूं भी दस सकते हैं सो साध संगत जी साहिबजादियां दी शहीदी उत्ते कथा आरंभ हुई सी पिछले हफ्ते महाराज ने किवें आनंदपुर का किला छड्डिया किवें सरसा नदी ते विछोड़ा पिया किन्ने लोग उत्थे मारे गए बच्चे बीबियां बुढ़े कई नदी च रुड़ गए कई बेचारे तुरकां दे हत्थों मारे गए लुट्टे गए बर्बाद हो गए चाली सिंघां समेत चमकौर की गढ़ी च महाराज पहुंचे है बाहरों दुश्मन ने हल्ला बोल दिता दस लख वैरी चढ़ के आ गया अंदरों के बाहरों गोली चलनी शुरू हुई है ਚਮਕੌਰ ਦੇ ਜੰਗ ਦੀ ਸ਼ੁਰੂਆਤ ਅੱਜ ਆਪਾਂ ਸੁਣੀਏ ਸਾਰੇ ਵੀਰ ਰਸ ਵਾਲੀ ਕਥਾ ਦੀ ਧਿਆਨ ਲਾ ਕੇ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਇਸ ਕਥਾ ਦਾ ਆਨੰਦ ਮਾਣੋ। ਸਾਰੀ ਸੰਗਤ ਇੱਕ ਵਾਰੀ ਗੱਜ ਵੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਫਿਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਜਾਤ ਜੇ ਸਨਮੁਖ ਦੁਰਗ ਕੇ ਸਰਗੋਲੀ ਲਗਕਾਈ।
ਜਿਹੜਾ ਵੀ ਤੁਰਕ ਜਾਂ ਪਠਾਨ ਮੁਗਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਰਨ ਵਾਸਤੇ ਫੜਨ ਵਾਸਤੇ ਉਸ ਗੜੀ ਚਮਕੌਰ ਦੇ ਸਾਹਮਣੇ ਆਉਂਦਾ, ਸਿੰਘਾਂ ਦੀਆਂ ਗੋਲੀਆਂ ਦੇ ਤੀਰਾਂ ਦਾ ਸ਼ਿਕਾਰ ਹੋ ਜਾਂਦਾ।
ਜਿਹੜਾ ਦੜਾ ਦੜ ਤੁਰਤ ਇੱਕ ਵਾਰ ਸਮਦਾਈ,
ਵੈਰੀ ਦਲ ਦੇ ਸਿਪਾਹੀ ਦੜਾ ਦੜ ਧਰਤੀ ਤੇ ਡਿੱਗਦੇ ਹਨ।
ਝੰਗ ਪੜਿਆ ਤੇ ਚੰਦ ਗੁਰੂ ਜੀ ਪ੍ਰਚਾਰੇ ਸੁਣੋ ਸਿੰਘ ਮੀਰੇ।
ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਜੀ ਆਪਣੇ ਖਾਲਸੇ ਨੂੰ ਕਹਿੰਦੇ, ਸਿੰਘੋ ਸੂਰਮਿਓ ਮੇਰੇ ਪਿਆਰਿਓ,
ਜੱਬੈ ਸਮਦਾਮ ਨਾ ਭੀਦੰਗ ਸੁਹੀਰੀ।
ਮਹਾਰਾਜ ਕਹਿੰਦੇ ਖਾਲਸਾ ਜੀ ਰਾਜਨੀਤੀ ਦੇ ਚਾਰ ਅੰਗ ਹੁੰਦੇ, ਸ਼ਾਮ ਦਾਮ ਭੇਦ ਤੇ ਦੰਡ। ਸ਼ਾਮ ਦਾ ਮਤਲਬ ਦੁਸ਼ਮਣ ਦੀ ਸ਼ਰਨ ਪੈ ਜਾਣਾ, ਉਹਦੇ ਨਾਲ ਸੁਲਾਹ ਕਰ ਲੈਣੀ, ਉਹਦੀ ਨੀਂਦ ਮੰਨ ਲੈਣੀ। ਦਾਮ ਦਾ ਮਤਲਬ ਉਸਨੂੰ ਪੈਸੇ ਦੇ ਕੇ, ਲਾਲਚ ਦੇ ਕੇ ਦੁਸ਼ਮਣ ਨੂੰ ਕਾਬੂ ਕਰ ਲੈਣਾ। ਭੇਦ ਦਾ ਮਤਲਬ ਦੁਸ਼ਮਣ ਦੇ ਵਿੱਚ ਵੰਡ ਪਾ ਦੇਣੀ, ਫੁੱਟ ਪਾ ਦੇਣੀ। ਤੇ ਜਦੋਂ ਇਹ ਤਿੰਨੇ ਰਾਜਨੀਤੀ ਦੇ ਅੰਗ ਨਾ ਚੱਲਣ,
ਹੱਥ ਢਾਲ ਲੈਣ,
ਰਾਜਨੀਤੀ ਕਹਿੰਦੀ ਹੈ ਫਿਰ ਚੌਥਾ ਅੰਗ ਹੈ ਦੰਡ। ਸ਼ਸਤਰ ਫੜ ਕੇ ਉਹਦੇ ਨਾਲ ਮੁਕਾਬਲਾ ਕਰੀਏ। ਚੂਕਾਰ ਅੱਜ ਹਮਾ ਹੀਲ ਤੇ ਦਾਰ ਗੁਜਸਤ, ਹਲਾਲ ਅਸਤ ਦੁਰਦਨ ਬਾ ਸ਼ਮਸ਼ੀਰ ਦਸਤ। ਜਫਰਨਾਮਾ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਹਜੂਰ ਔਰੰਗਜ਼ੇਬ ਨੂੰ ਜਫਰਨਾਮੇ ਚ ਲਿਖਦੇ ਆ, ਜਦੋਂ ਕੋਈ ਹੀਲਾ ਨਾ ਰਵੇ, ਕੋਈ ਚਾਰਾ ਨਾ ਰਵੇ, ਸੁਲਾ ਸਫਾਈ ਦਾ ਕੋਈ ਰਸਤਾ ਨਾ ਰਵੇ, ਉਦੋਂ ਤਲਵਾਰ ਦੇ ਮੁੱਠੇ ਤੇ ਹੱਥ ਰੱਖਣਾ ਮਰਦ ਲਈ ਜਾਇਜ਼ ਹੁੰਦਾ ਹੈ।
ਮਹਾਰਾਜ
ਕਹਿੰਦੇ ਸਿੰਘ ਉਹੀ ਗੱਲ ਬਣ ਗਈ ਹੈ, ਹੁਣ ਇਹ ਸਮਾਂ ਟਾਲਣ ਦਾ ਨਹੀਂ। ਹੁਣ ਤੇ ਅੱਤ ਹੀ ਰਣ ਮੈਂ ਤਬ ਜੂਝ ਮਰੋ, ਹੁਣ ਜੂਝ ਮਰਨ ਦਾ ਸਮਾਂ ਆ ਗਿਆ ਹੈ।
ਮਾਰ ਗਿਰੋ,
ਪਹਿਲਾਂ ਵੈਰੀ ਨੂੰ ਤੀਰਾਂ ਤੇ ਗੋਲੀਆਂ ਨਾਲ ਮਾਰ ਮਾਰ ਸੁੱਟੋ, ਭਾਵ ਜਿੰਨਾ ਚਿਰ ਦੁਸ਼ਮਣ ਦੂਰ ਹੈ ਔਰ ਜਿੰਨਾ ਕੁ ਚਿਰ ਤੁਹਾਡੇ ਚ ਦਮ ਹੈ, ਗੋਲੀਆਂ ਤੇ ਤੀਰਾਂ ਦਾ ਮੀਂਹ ਵਰਾਈ ਚੱਲੋ।
ਮਿਟੇ ਨਾ ਰਾਤੀ ਜੱਬਣੇ ਰਹੇ ਰੋ,
ਜਦੋਂ ਵੈਰੀ ਨਾ ਹਟੇ, ਭਾਵ ਨੇੜੇ ਆਉਣ ਦੀ ਕੋਸ਼ਿਸ਼ ਕਰੇ,
ਕਰਾ ਚੋਲ ਕਾਢੋ ਕਰੋ ਖੰਡ ਖੰਡੇ,
ਫਿਰ ਮਿਆਨ ਚੋਂ ਤਲਵਾਰਾਂ ਧੂ ਕੇ ਵੈਰੀ ਦੇ ਟੋਟੇ ਟੋਟੇ ਕਰ ਦਿਓ।
ਅਸ਼ਾ ਮੁਛ ਕਾਟੋ ਕਮੰਡੋ ਪਰਚੰਡੇ,
ਮੁੱਛ ਵੈਰੀ ਨੂੰ ਵੱਡ ਵੱਡ ਕੇ ਸੁੱਟੋ ਤੇ ਉਹਨਾਂ ਦਾ ਹੰਕਾਰ ਤੋੜ ਸੁੱਟੋ।
ਪ੍ਰਭੂ ਵਾਕ ਸੁਣ ਕੇ ਭਏ ਸਾਵਧਾਨਾ,
ਸ੍ਰੀ ਕਲਗੀਧਰ ਪਿਤਾ ਜੀ ਦਾ ਬਚਨ ਸੁਣ ਕੇ 40 ਸਿੰਘ ਤਿਆਰ ਵਰ ਤਿਆਰ ਹੋ ਗਏ।
ਕਣਾ ਤਾਨ ਤਾਨਾ ਤਜਾ ਚਾਪ ਬਾਨਾ,
ਕੰਨਾਂ ਰਾਹੀਂ ਖਿੱਚ ਖਿੱਚ ਕੇ ਤੀਰ ਮਾਰਦੇ ਹਨ ਸਿੰਘ।
ਚਲੇ ਸਰਪ ਜੈਸੇ ਬੇਦੇ ਦੋਏ ਚਾਰੀ,
ਜਿਵੇਂ ਉੱਡਣੇ ਸੱਪ ਫਣੀਆਂ ਕੋਬਲੇ ਜਾਂਦੇ ਹਨ, ਫੁੰਕਾਰੇ ਮਾਰਦੇ ਡੰਗ ਮਾਰਨ ਲਈ ਦੁਸ਼ਮਣ ਨੂੰ ਖਾਲਸੇ ਦੇ ਤੀਰ ਜਾਂਦੇ ਹਨ।
ਜਗਿਆ ਪ੍ਰਾਨ ਵੀਰ ਬੰਕੇ ਜੁਝਾਰੀ,
ਔਰ ਬੜੇ ਬੜੇ ਯੋਧੇ ਤੀਰਾਂ ਦੇ ਨਾਲ ਸੰਸਾਰ ਤੋਂ ਜਾ ਰਹੇ ਨੇ, ਭਾਵ ਆਪਣੇ ਪ੍ਰਾਣ ਤਿਆਗ ਰਹੇ ਨੇ ਖਾਲਸੇ ਦੀਆਂ ਗੋਲੀਆਂ ਦੇ ਤੀਰਾਂ ਦਾ ਸ਼ਿਕਾਰ ਮੁਗਲ ਦੇ ਪਠਾਨ ਹੋ ਰਹੇ ਨੇ।
ਬਰੂਦਨ ਨਾ ਗੋਰੀ ਰਹੁ ਨਾ ਪਾਵੈ,
ਕਹਿੰਦੇ ਸਿੰਘਾਂ ਦੇ ਕੋਲ ਨਾ ਬਹੁਤਾ ਬਰੂਦ ਹੈ ਨਾ ਗੋਲੀ ਹੈ, ਤੇ ਬਿਨਾਂ ਬਰੂਦ ਗੋਲੀ ਦੇ ਤੋਂ ਬੰਦੂਕਾਂ ਦੇ ਘੋੜੇ ਦੱਬੀ ਜਾਂਦੇ, ਤੇ ਗੁਰੂ ਦੀ ਕਲਾ ਨਾਲ ਖਾਲੀ ਬੰਦੂਕਾਂ ਵੀ ਚੱਲ ਰਹੀਆਂ ਨੇ।
ਪਲੀਤਾ ਵੇਖੇ ਤਾਏ ਤੋੜਾ ਤਡਾਵੇ,
ਕਹਿੰਦੇ ਬਸ ਬਸ ਪਲੀਤਾ ਵੇਖ ਕੇ ਤੋੜਾ ਡੰਬ ਦਿੰਦੇ ਹਨ।
ਚੰਗਾ ਛੁੱਟ ਨਾਦ ਹੋਵੇ ਕਨੇਰੀ,
ਫੰਗਾਂ ਛੁੱਟਦੀਆਂ ਨੇ ਤੇ ਬਹੁਤ ਕਾਰ 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 ਦੀ ਆਵਾਜ਼ ਆਉਂਦੀ, ਜਿਵੇਂ ਬਿਜਲੀ ਅਸਮਾਨ ਚ ਕੜਕਦੀ ਹੈ।
ਕੜਾ ਕਾਰਡ ਮਾਚੀ ਛੁੱਟੀ ਇੱਕ ਬੇਰੀ,
ਜਦੋਂ ਕਾਰ ਕਾਰ ਕਰਦੀਆਂ ਗੋਲੀਆਂ ਚੱਲੀਆਂ ਨੇ, ਅਸਮਾਨ ਗੂੰਜ ਗਿਆ ਹੈ।
ਮੇਰੇ ਵੀਰ ਕੋਰਾਂ ਤੇ ਘੁੰਮ ਜਾਈ,
ਬੜੇ ਬੜੇ ਯੋਧੇ ਸੂਰਮੇ ਪਠਾਨ ਤੇ ਮੁਗਲ ਘੋੜਿਆਂ ਤੋਂ ਧੜਮ ਧੜਮ ਕਰਕੇ ਥੱਲੇ ਡਿੱਗਦੇ ਨੇ।
ਮਨੋ ਕੈਬ ਪੀ ਕੇ ਲਿਟੇ ਵੀਰ ਖਾਈ,
ਮਾਨੋ ਸ਼ਰਾਬ ਦੇ ਨਾਲ ਰੱਜੇ ਹੋਏ ਸ਼ਰਾਬੀ ਧਰਤੀ ਤੇ ਲੇਟ ਰਹੇ ਹੋਣ।
ਕਿਸੂ ਮੁੰਡ ਫੁੱਟੇ ਕਿਸੂ ਤੁੰਡ ਟੁੱਟੇ,
ਕਿਸੇ ਦੇ ਮੱਥੇ ਚ ਗੋਲੀ ਵੱਜਦੀ ਹੈ ਤੇ ਸਿਰ ਦਾ ਪਟਾਕਾ ਪੈ ਜਾਂਦਾ, ਕਿਸੇ ਦੀ ਛਾਤੀ ਚ ਵੱਜਦੀ ਹੈ।
ਲੱਗਿਆ ਬੇਗ ਗੋਰੀ ਭੁਜੇ ਟਾਂਗ ਟੁੱਟੇ,
ਕਿਸੇ ਦੀ ਬਾਂਹ ਦੇ ਵਿੱਚ ਤੇ ਕਿਸੇ ਦੇ ਪੱਟ ਵਿੱਚ ਗੋਲੀ ਵੱਜਦੀ ਹੈ ਤੇ ਹੱਡੀਆਂ ਤੋੜ ਕੇ ਲੰਘ ਜਾਂਦੀ ਹੈ।
ਹਲਾ ਹਲ ਬੁੱਲੇ ਰਹਿ ਤੁੰਡ ਮਾਹੀ,
ਮੁਸਲਮਾਨ ਸਿਪਾਹੀ ਯਾ ਅਲੀ ਯਾ ਮੁਹੰਮਦ ਦਾ ਨਾਰਾ ਮਾਰ ਕੇ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਗੜੀ ਚਮਕੌਰ ਵੱਲ ਦੌੜ ਦੌੜ ਕੇ ਆਉਂਦੇ ਨੇ।
ਲੱਗਿਆ ਬਾਣ ਦੇਹੀ ਬੱਚੇ ਪ੍ਰਾਣ ਨਾਹੀ,
ਅੱਲੋ ਖਾਲਸੇ ਦੇ ਤੀਰ ਉਹਨਾਂ ਦੀ ਛਾਤੀਆਂ ਵਿੰਨ ਸੁੱਟਦੇ ਨੇ ਤੇ ਪ੍ਰਾਣ ਉਹਨਾਂ ਦੇ ਉੱਡ ਜਾਂਦੇ ਨੇ।
ਗਿਰੇ ਅਗਰ ਆਉਂਦੇ ਚੱਲੇ ਪੁੰਜ ਆਵੇ,
ਸਾਹ ਸਿੰਘ ਜੀ ਜਿਹੜੇ ਸਾਹਮਣੇ ਕਿਲੇ ਦੇ ਦੌੜ ਦੌੜ ਕੇ ਆਉਂਦੇ ਨੇ, ਅੱਗੋਂ ਫਿਰ ਤੀਰਾਂ ਦੇ ਨਾਲ ਧੜਾਮ ਧੜਾਮ ਕਰਕੇ ਆਉਂਦੇ, ਪਗਾਂ ਨੂੰ ਡਿੱਗਦੇ ਨੇ।
ਮਰੇ ਫੇਰ ਪਾਛੇ ਨਹੀਂ ਕੁਸਦਾਵੇ,
ਜਿਹੜਾ ਇੱਕ ਵਾਰੀ ਚੜ ਕੇ ਆਉਂਦਾ ਹੈ ਖਾਲਸੇ ਦੇ ਤੀਰਾਂ ਨਾਲ ਉੱਥੇ ਹੀ ਰਹਿ ਜਾਂਦਾ, ਵਾਪਸ ਜਾਣ ਜੋਗਾ ਨਹੀਂ ਰਹਿੰਦਾ।
ਗ੍ਰਿਧਨ ਤਮੈ ਭੀਮ ਚੰਦਾ ਇਹ ਸਾਰੇ,
ਰਾਜਾ ਭੀਮ ਚੰਦ ਪਹਾੜ ਦਾ ਰਾਜਾ, ਸੂਬਾ ਵਜ਼ੀਰ ਖਾਨ ਬਾਈ ਧਾਰ ਦੇ ਸਾਰੇ ਰਾਜੇ,
ਉੱਤੇ ਗ੍ਰਾਮ ਜਾਟ ਤੀਰੰਗ ਹੰਕਾਰੀ,
ਸੂਬਾ ਜਬਰਦਸਤ ਖਾਨ ਲਾਹੌਰ ਦਾ ਸੂਬੇਦਾਰ, ਸੂਬਾ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ, ਕਹਿਲੂਰ ਦਾ ਰਾਜਾ ਭੀਮ ਚੰਦ, ਬਾਈ ਧਾਰ ਦੇ ਰਾਜਿਆਂ ਨੇ ਮੀਟਿੰਗ ਸੱਦ ਲਈ ਹੈ। ਜਿਨ੍ਹਾਂ ਦੀ ਸੱਦੀ ਹੈ ਉਹ ਜਿਹੜੇ ਜੱਟ ਚਮਕੌਰ ਦੇ ਰਹਿਣ ਵਾਲੇ, ਉਹਨਾਂ ਜ਼ਿਮੀਦਾਰਾਂ ਨੂੰ ਸੱਦਿਆ ਹੈ ਵੀ ਦੱਸੋ ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਕਿਲੇ ਚ ਵੜਿਆ ਹੈ, ਕਿੰਨੇ ਕ ਬੰਦੇ ਉਹਦੇ ਨਾਲ ਸਨ।
ਲੱਗਿਆ ਬੂਝਵੇ ਸਿੰਘ ਕਿਤੇ ਪਰਵੇਸੇ,
ਭੀਮ ਚੰਦ ਪੁੱਛਦਾ ਹੈ, ਕਹਿੰਦਾ ਕਿੰਨੇ ਕ ਸਿੰਘ ਗੁਰੂ ਗੋਬਿੰਦ ਸਿੰਘ ਦੇ ਕੋਲ ਹਨ ਜਿਹੜੇ ਗੜੀ ਚ ਵੜੇ ਹੋਏ ਨੇ।
ਗੰਨੇ ਬਾਨ ਮਾਰੇ ਕੇ ਗੋਰੀ ਬਸ਼ਿਸ਼ੇ,
ਇੰਨੀਆਂ ਗੋਲੀਆਂ ਇੰਨੇ ਤੀਰ ਅੰਦਰੋਂ ਕਿਵੇਂ ਆ ਰਹੇ ਨੇ? ਤੁਸੀਂ ਤੇ ਕਹਿੰਦੇ ਸੀ 40 ਕ ਬੰਦੇ ਨੇ, 40-50 ਬੰਦੇ ਨੇ, 40-50 ਬੰਦੇ ਇੰਨੀਆਂ ਗੋਲੀਆਂ ਕਿਵੇਂ ਚਲਾ ਲੈਣਗੇ, ਇੰਨੇ ਤੀਰ ਕਿਵੇਂ ਚਲਾ ਲੈਣਗੇ? ਬੰਦੇ ਸੱਚੋ ਸੱਚ ਦੱਸ ਦਿਓ ਕਿੰਨੇ ਨੇ।
ਦੜਾ ਦੜ ਸੂਰੇ ਗਿਰੇ ਪੂਮ ਮਾਹੀ,
ਦੜਾ ਦੜ ਕਰਦੀਆਂ ਸਾਡੀਆਂ ਫੌਜਾਂ ਜ਼ਮੀਨ ਤੇ ਲਿਟਦੀਆਂ ਜਾ ਰਹੀਆਂ ਨੇ, ਸਾਡੇ ਬੰਦੇ ਮਰਦੇ ਜਾ ਰਹੇ ਨੇ, ਸਾਡਾ ਨੁਕਸਾਨ ਹੋ ਰਿਹਾ, ਤੁਸੀਂ ਸਾਨੂੰ ਸਹੀ ਜਾਣਕਾਰੀ ਦਿਓ।
ਜਿੱਤੇ ਨੈਣ ਦੇਖੇ ਕਹੋ ਕਿਉਂ ਨਾ ਤਾਹੀ,
ਸੱਚ ਕਿਉਂ ਨੀ ਬੋਲਦੇ ਜ਼ਿਮੀਦਾਰੋ? ਗੁਰੂ ਗੋਬਿੰਦ ਸਿੰਘ ਤੁਹਾਡੇ ਸਾਹਮਣੇ ਕਿਲੇ ਚ ਵੜਿਆ, ਤੁਹਾਡੇ ਘਰ ਚ ਵੜਿਆ, ਤੁਹਾਡੇ ਪਿੰਡ ਚ ਵੜਿਆ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਦੇ ਕੋਲ ਕਿੰਨੀ ਕੁ ਫੌਜ ਹੈ।
ਸੁਣੇ ਜੱਟ ਬੋਲੇ ਕਿਵੇਂ ਹੈ ਨਾ ਕੋਈ,
ਚਮਕੌਰ ਦੇ ਜੱਟ ਹੱਥ ਜੋੜ ਕੇ ਕਹਿਣ ਲੱਗੇ ਖਾਨ ਸਾਹਿਬ ਅਸੀਂ ਕਿਹੜਾ ਗਿਣਤੀ ਕੀਤੀ ਹੈ, ਸਾਨੂੰ ਤੇ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਸੀ ਜਦੋਂ ਉਹ ਬਰਛਿਆਂ ਵਾਲੇ ਤੀਰਾਂ ਵਾਲੇ ਬੰਦੂਕਾਂ ਵਾਲੇ ਸਾਡੇ ਘਰ ਆ ਗਏ, ਅਸੀਂ ਤਾਂ ਡਰ ਕੇ ਭੱਜੇ ਆ, ਅਸੀਂ ਗਿਣਤੀ ਨਹੀਂ ਕੀਤੀ।
85-40 ਇੱਥੇ ਵਿੱਚ ਹੋਈ,
ਪਰ ਸਾਡਾ ਅੰਦਾਜ਼ਾ ਹੈ 40-50 ਦੇ ਵਿਚਕਾਰ ਬੰਦੇ ਹੋਣਗੇ ਜਾਂ ਵੱਧ ਤੋਂ ਵੱਧ 50 ਹੋਣਗੇ, 50 ਬੰਦਿਆਂ ਤੋਂ ਵੱਧ ਕੇ ਕੋਈ ਨਹੀਂ ਹਨ, ਗਿਣਤੀ ਪੱਕੀ ਕੋਈ ਨਹੀਂ, ਹੋ ਸਕਦਾ 40-45 ਹੋਣ।
ਤਿੰਨੋ ਮੈਂ ਕੀਤੇ ਘਾਵ ਖਾਏ ਬਿਹਾਲੀ,
ਉਹਨਾਂ 40-45 ਵਿੱਚੋਂ ਵੀ ਅੱਧੇ ਜ਼ਖਮੀ ਸਨ, ਉਹਨਾਂ ਨੂੰ ਸੱਟਾਂ ਲੱਗੀਆਂ ਹੋਈਆਂ ਸਨ, ਬਹੁਤੇ ਜ਼ਖਮੀ ਸਨ।
ਚੱਲੇ ਉਹ ਸਰ ਹੁਣ ਜਾ ਤੋਂ ਮਾਰੇ ਅੱਜ ਕੱਲੀ,
ਉਹਨਾਂ ਦੇ ਸਰੀਰ ਚੋਂ ਲਹੂ ਵਗਦਾ ਪਿਆ ਸੀ, ਉਹਦਾ ਉਂਝ ਵੀ ਅੱਜ ਕੱਲ ਮਰ ਜਾਣਗੇ, ਖੂਨ ਹੀ ਮੁੱਕ ਜਾਣਾ, ਉਹਦੇ ਸਰੀਰ ਚੋਂ ਇੰਨਾ ਲਹੂ ਵਗ ਚੁੱਕਾ ਹੈ।
ਵੱਡੀ ਵਾਰ ਸੈਨ ਪਾਵੇ ਨਾ ਪਾਰਾ,
ਖਾਨ ਸਾਹਿਬ ਤੁਹਾਡੇ ਕੋਲ ਇੰਨੀ ਫੌਜ ਹੈ, 10 ਲੱਖ ਫੌਜ ਹੈ, ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਦੇ 40 ਬੰਦੇ ਬਹੁਤਾ ਚਿਰ ਨਹੀਂ ਅੜ ਸਕਦੇ,
ਉਹ
40 ਬੰਦੇ ਕਿੰਨਾ ਚਿਰ ਖੜਨਗੇ? ਹੁਣ ਚੁਟਕੀ ਨਾਲ ਤੁਸੀਂ ਮਾਰ ਲੈਣੇ ਨੇ,
ਪਰ ਧੂਲ ਮੁੱਠੀ ਕਿਲੇ ਮਹਿੰਦੀ ਪਾਵੇ।
ਉਹ ਲੋਕ ਜੱਟ ਕਹਿਣ ਲੱਗੇ ਖਾਨ ਸਾਹਿਬ ਤੁਹਾਡੇ ਇੰਨੇ ਲੋਕ ਨੇ, ਇੰਨੀ ਫੌਜ ਹੈ ਤੁਹਾਡੇ ਕੋਲ, 10 ਲੱਖ ਬੰਦਾ ਤੁਹਾਡੇ ਕੋਲ, ਇੱਕ ਇੱਕ ਮੁੱਠੀ ਰੇਤਾ ਚੁੱਕ ਕੇ ਮਿੱਟੀ ਦੀ ਚੁੱਕ ਕੇ ਤੁਸੀਂ ਜੇ ਕਿਲੇ ਚ ਸੁੱਟ ਦਿਓ, 10 ਲੱਖ ਮੁੱਠੀਆਂ ਰੇਤੇ ਦੀਆਂ ਉਸ ਗੜੀ ਚ ਸੁੱਟ ਦਿਓਗੇ ਤੇ ਗੜੀ 10 ਲੱਖ ਮੁੱਠੀਆਂ ਦੇ ਨਾਲ ਥੱਲੇ ਦੱਬ ਸਕਦੀ ਹੈ।
ਸਮੇ ਸਿੰਘ ਸੰਗੀ ਮਝਾਰੀ ਦਬਾਵੇ,
ਉਹ ਜਿਹੜੇ ਸਿੰਘ ਗੁਰੂ ਗੋਬਿੰਦ ਸਿੰਘ ਦੇ ਨਾਲ ਹਨ ਉਹ ਤੁਹਾਡੇ ਸਾਹਮਣੇ ਖੜ ਹੀ ਨਹੀਂ ਸਕਦੇ, ਤੁਸੀਂ ਇੱਕ ਇੱਕ ਮੁੱਠੀ ਰੇਤਾ ਵੀ ਸੁੱਟ ਦਿਓ ਤੇ ਸਿੰਘ ਸਮੇਤ ਗੁਰੂ ਗੋਬਿੰਦ ਸਿੰਘ ਗੜੀ ਚ ਦੱਬ ਕੇ ਮਰ ਜਾਣਗੇ।
ਕਹਾਂ ਜੰਗ ਹੋਵੇ ਅੱਬ ਲਈ ਹੋ ਮਾਰੀ,
ਕਿੱਥੇ ਕੁ ਜੰਗ ਹੋਣਾ, ਕੋਈ ਵੱਡਾ ਜੰਗ ਨਹੀਂ ਹੋਣਾ, ਗੁਰੂ ਗੋਬਿੰਦ ਸਿੰਘ ਤੁਸੀਂ ਚੁਟਕੀ ਜੇ ਮਾਰ ਲੈਣਾ ਹੈ।
ਕਹਾਂ ਇੱਕ ਰੱਤੀ ਕਹਾਂ ਮੇਰ ਭਾਰੀ,
ਕਿੱਥੇ ਇੱਕ ਪੱਟੀ ਨਿੱਕੀ ਰੱਤੀ ਤੇ ਇੱਕ ਪਾਸੇ ਸੁਮੇਰ ਪਰਬਤ, ਤੁਸੀਂ ਸੁਮੇਰ ਪਰਬਤ ਵਰਗੇ ਹੋ ਖਾਨ ਸਾਹਿਬ। ਗੁਰੂ ਗੋਬਿੰਦ ਸਿੰਘ ਦੇ 40 ਬੰਦੇ ਤੁਹਾਡੇ ਸਾਹਮਣੇ ਰੱਤੀ ਜਿੰਨੇ ਹਨ।
ਸੁਣੀ ਭੀਮ ਚੰਦਨ ਗਯੋ ਪਾਸ ਖਵਾਜੀ,
ਇਹ ਗੱਲ ਭੀਮ ਚੰਦ ਨੇ ਸੁਣ ਕੇ ਖਵਾਜਾ ਮਹਿਮੂਦ ਅਲੀ ਖਾਨ ਨੂੰ ਜਾ ਕੇ ਦੱਸਿਆ।
ਤਾਂ ਦੀ ਰਤਾਲੀ ਕਰੋ ਕਿਉਂ ਨਾ ਕਾਜੀ,
ਭੀਮ ਚੰਦ ਕਹਿਣ ਲੱਗਾ ਖਵਾਜਾ ਸਾਹਿਬ ਤੁਸੀਂ ਕਿਹੜੀ ਗੱਲ ਤੇ ਦੇਰ ਕਰ ਰਹੇ ਹੋ, ਹੁਣੇ ਹੀ ਹੱਲਾ ਬੋਲੋ ਤੇ ਬਸ ਗੁਰੂ ਗੋਬਿੰਦ ਸਿੰਘ ਫੜਿਆ ਹੀ ਸਮਝੋ।
ਵੱਡੋ ਹੀ ਲਮੇਲੋ ਮਾਰੇ ਜਾਓ ਮਾਰੀ,
ਆ ਵੱਡਾ ਹੱਲਾ ਕਰ ਦਿਓ ਇੱਕੋ ਹੱਲੇ ਨਾਲ ਗੜੀ ਤੋੜ ਸੁੱਟੋ।
ਬੱਚੇ ਵੀਰ ਜਿੱਤੇ ਪਰ ਵਿਸੇ ਮਝਾਰੀ,
ਬਾਕੀ ਗੁਰੂ ਗੋਬਿੰਦ ਸਿੰਘ ਦੀ ਫੌਜ ਪਿੱਛੇ ਮਾਰੀ ਜਾ ਚੁੱਕੀ ਹੈ, ਸਿਰਫ 40 ਬੰਦੇ ਜਾਂ 50 ਬੰਦੇ ਉਹਨਾਂ ਦੇ ਕੋਲ ਹੋਣਗੇ ਜਿਨ੍ਹਾਂ ਦਾ ਸਾਨੂੰ ਪਤਾ ਲੱਗਾ ਹੈ।
ਭਾਵੇਂ ਗੁਰੂ ਕੋ ਗਹੀ ਜੈ,
ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਬੇਸ਼ੱਕ ਜਾਨ ਤੋਂ ਨਾ ਮਾਰੋ, ਉਹਨੂੰ ਜਿਉਂਦਾ ਫੜ ਲਓ।
ਸਿੰਘ ਜਿੱਤੇ ਤਿੰਨੋਂ ਮਾਰ ਦੀਜੈ,
ਸਿੱਖਾਂ ਤੋਂ ਆਪਾਂ ਕੀ ਲੈਣਾ, ਸਿੱਖ ਸਾਰੇ ਮਾਰ ਦਿਓ, ਸਿੱਖਾਂ ਨੂੰ ਮਾਰ ਕੇ ਉਹਦਾ ਗੁਰੂ ਫੜ ਲਓ ਤੇ ਗੁਰੂ ਨੂੰ ਫੜ ਕੇ ਬਾਦਸ਼ਾਹ ਕੋਲ ਪੇਸ਼ ਕਰ ਦਿਓ।
ਕਹਾ ਵੀਰ 40-40 ਹੱਥੇਂਗੇ,
ਕਿੰਨੇ ਕੁ 40 ਬੰਦੇ ਹਨ ਗੁਰੂ ਗੋਬਿੰਦ ਸਿੰਘ ਦੇ ਕੋਲ, ਵੱਧ ਤੋਂ ਵੱਧ ਸਾਡੇ 40 ਬੰਦੇ ਹੋਰ ਮਾਰ ਲੈਣਗੇ, ਇੰਨਾ ਹੀ ਹੈ ਨਾ, ਇੱਕ ਇੱਕ ਸਾਡਾ ਸਿਪਾਹੀ ਮਰਦਾ, 40 ਬੰਦੇ 50 ਬੰਦੇ ਸਾਡੇ ਮਰ ਜਾਣ, ਕੋਈ ਗੱਲ ਨੀ, ਕਮ ਸੇ ਕਮ ਗੁਰੂ ਗੋਬਿੰਦ ਸਿੰਘ ਦਾ ਫੜਿਆ ਜਾਵੇਗਾ।
ਕਰੋ ਹੀ ਲੱਖੋਂ ਸੁਜਾਤੇ ਗਹੇਂਗੇ,
ਜਦੋਂ ਲੱਖਾਂ ਬੰਦੇ ਇਕੱਠਾ ਹੱਲਾ ਕਰਾਂਗੇ ਸਿੱਖਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਏਗੀ, 40 ਬੰਦੇ ਲੱਖਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ।
ਭੰਨੇ ਸਰਾਏ ਖਵਾਜਾ ਵਜੀਦੰਗ ਹਕਾਰਾ,
ਇਹ ਗੱਲ ਸੁਣ ਕੇ ਖਵਾਜੇ ਮਹਿਮੂਦ ਅਲੀ ਨੇ ਸੂਬੇਦਾਰ ਵਜ਼ੀਰ ਖਾਨ ਸਰਹੰਦ ਵਾਲੇ ਨੂੰ ਸੱਦਿਆ।
ਲਾਹੌਰੀ ਬੁਲਾਇਓ ਦੋਂ ਸੋ ਉਚਾਰਾ,
ਲਾਹੌਰ ਦੇ ਸੂਬੇ ਜ਼ਬਰਦਸਤ ਖਾਨ ਨੂੰ ਬੁਲਾ ਕੇ, ਵਜ਼ੀਰ ਖਾਨ ਨੂੰ ਤੇ ਜ਼ਬਰਦਸਤ ਖਾਨ ਨੂੰ ਖਵਾਜਾ ਮਹਿਮੂਦ ਅਲੀ ਖਾਨ ਕਹਿਣ ਲੱਗਾ।
ਅਨੰਦਪੁਰੀ ਮੈਂ ਜਥਾ ਸਾਧ ਮਾਸੰ,
ਕਹਿਣ ਲੱਗਾ ਦੇਖੋ ਖਾਨ ਸਾਹਿਬ ਜੀ, ਆਪਾਂ ਤੁਹਾਡੀ ਗੱਲ ਮੰਨ ਕੇ ਅਨੰਦਪੁਰ ਨੂੰ 7 ਮਹੀਨੇ ਘੇਰਾ ਪਾ ਕੇ ਰੱਖਿਆ ਹੈ।
ਲੰਤੇ ਬਤਾਈ ਰਹੇ ਪਾਸ ਪਾਸੰ,
ਆਪਾਂ ਗੁਰੂ ਗੋਬਿੰਦ ਸਿੰਘ ਦੇ ਹੱਲਾ ਨਹੀਂ ਬੋਲਿਆ, ਤੁਸੀਂ ਕਹਿੰਦੇ ਸੀ ਘੇਰਾ ਪਾ ਕੇ ਬੈਠੇ ਰਹੋ, ਅਸੀਂ ਬੈਠੇ ਰਹੇ 7 ਮਹੀਨੇ, ਆਪਾਂ ਉੱਥੇ ਖਰਾਬ ਕੀਤੇ ਨੇ। ਲੱਗਦਾ ਤੁਸੀਂ ਇੱਥੇ ਵੀ ਘੇਰਾ ਪਾ ਕੇ ਬੈਠਾ ਰਹਿਣਾ ਚਾਹੁੰਦੇ ਹੋ, ਉਹ ਤਾਂ ਅਨੰਦਪੁਰ ਸੀਗਾ, ਵੱਡੇ ਵੱਡੇ ਕਿਲੇ ਸਨ, ਵੱਡੀਆਂ ਫੌਜਾਂ ਸੀ ਗੁਰੂ ਦੇ ਕੋਲ, ਰਾਸ਼ਨ ਪਾਣੀ ਸੀ ਗੁਰੂ ਦੇ ਕੋਲ, ਫੌਜ ਸੀ ਲੜਨ ਵਾਲੀ, 7 ਮਹੀਨੇ ਲੱਗ ਗਏ। ਪਰ ਅੱਜ ਤੁਸੀਂ ਇਹ ਗੜੀ ਚਮਕੌਰ ਨੂੰ ਵੀ 7 ਮਹੀਨੇ ਲਾਓਗੇ, ਤੁਸੀਂ ਕੀ ਕਰ ਰਹੇ ਹੋ, ਇੱਥੇ ਹੱਥ ਤੇ ਹੱਥ ਧਰ ਕੇ ਬੈਠਣ ਆਏ ਹੋ, ਤੁਸੀਂ ਵਿਆਹ ਚ ਨਹੀਂ ਆਏ, ਖਾਨ ਸਾਹਿਬ ਫੌਜਾਂ ਨੂੰ ਅੱਗੇ ਕਰੋ ਤੇ ਹੱਲਾ ਬੋਲੀਏ, ਗੁਰੂ ਗੋਬਿੰਦ ਸਿੰਘ ਨੂੰ ਫੜੀਏ ਜਿਉਂਦੇ ਨੂੰ।
ਤਮਾਸ਼ਾ ਵੇਖੋ ਠਾੜ ਲੇਤੇ ਨਾ ਮਾਰੀ,
ਤਮਾਸ਼ਾ ਵੇਖਣ ਆਏ ਗੁਰੂ ਨੂੰ ਫੜੋ, ਤਗੜੇ ਹੋ, ਬਹਾਦਰ ਬਣੋ, ਆਪਣੀ ਆਪਣੀ ਫੌਜ ਦੇ ਚੰਗੇ ਚੰਗੇ ਯੋਧੇ ਬਾਹਰ ਕੱਢੋ, ਮੈਦਾਨ ਦੇ ਵਿੱਚ ਆਓ।
ਕਹਾ ਸਿੰਘ 40 ਸੁਧਾ ਤੇ ਬਿਹਾਲੀ,
ਕੀ 40 ਬੰਦੇ ਨੇ, 40 ਸਿੰਘ ਜਿਨ੍ਹਾਂ ਨੂੰ ਭੁੱਖ ਨੇ ਮਾਰਿਆ ਹੋਇਆ, ਉਹਨਾਂ ਦੇ ਸਰੀਰ ਚ ਖੂਨ ਨਹੀਂ ਰਿਹਾ, ਉਹਨਾਂ ਦੇ ਸਰੀਰ ਤੇ ਚਮੜੀ ਨਹੀਂ ਹੈ, ਭੁੱਖ ਨਾਲ ਉਹ ਸੁੱਕੇ ਪਏ ਨੇ, ਉਹਨਾਂ ਦੇ ਹੱਡ ਖੜਕਦੇ ਨੇ, ਉਹ 40 ਬੰਦੇ ਜਿਹੜੇ ਭੁੱਖ ਨਾਲ ਮਰੇ ਪਏ ਨੇ, ਉਹਨਾਂ ਨੂੰ ਜਿਉਂਦੇ ਫੜਨਾ ਵੀ ਸਾਡੇ ਵਾਸਤੇ ਕੋਈ ਔਖੀ ਗੱਲ ਨਹੀਂ, ਆਪਾਂ ਉਹਨਾਂ ਨੂੰ ਮਾਰ ਵੀ ਦਈਏ ਪਰ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਫੜ ਲਈਏ। ਲੱਖਾਂ ਫੌਜ ਹੈ ਸਾਡੇ ਕੋਲ, 10 ਲੱਖ ਫੌਜ ਹੈ ਆਲੇ ਦੁਆਲੇ ਚਮਕੌਰ ਦੇ, ਸਾਡਾ ਘੇਰਾ ਹੈ, ਗੁਰੂ ਗੋਬਿੰਦ ਸਿੰਘ ਜਿਉਂਦਾ ਨਾ ਨਿਕਲ ਜਾਵੇ।
ਸੁਣੀ ਦੋਏ ਸੁਬਾਨ ਖਵਾਜੇ ਡਰਾਈ,
ਸੰਗਤ ਜੀ ਜਦੋਂ ਇਹ ਗੱਲ ਸੂਬਿਆਂ ਨੇ ਸੁਣੀ ਤੇ ਖਵਾਜੇ ਦੀ ਧਮਕੀ ਸੁਣ ਕੇ ਡਰ ਗਏ।
ਸਮਿਤੀ ਸਮੂਹਨ ਉੱਚੇ ਸੁਣਾਈ,
ਆਪਣੇ ਆਪਣੇ ਅਫਸਰਾਂ ਨੂੰ ਬੁਲਾ ਕੇ ਖਵਾਜੇ ਦੀ ਝਿੜਕ ਮੰਨ ਕੇ, ਕਿਉਂਕਿ ਖਵਾਜਾ ਇਹਨਾਂ ਦਾ ਸੀਨੀਅਰ ਸੀ, ਦਿੱਲੀ ਤੋਂ ਆਇਆ ਹੋਇਆ ਸੀ, ਤਾਕਤ ਲੈ ਕੇ ਭਾਵੇਂ ਰਹਿਣ ਵਾਲਾ ਤਾਂ ਮਲੇਰਕੋਟਲੇ ਦਾ ਸੀ, ਨਵਾਬ ਸ਼ੇਰ ਮੁਹੰਮਦ ਦਾ ਸੱਕਾ ਭਰਾ ਸੀ ਖਵਾਜਾ ਮਹਿਮੂਦ ਅਲੀ, ਪਰ ਨੌਕਰੀ ਉਹ ਬਾਦਸ਼ਾਹ ਕੋਲ ਕਰਦਾ ਸੀ, ਉਹਦਾ ਅਹੁਦਾ ਵੱਡਾ ਸੀ, ਉਹਦੇ ਅਧੀਨ ਸੀਗੇ ਸਾਰੇ ਸੂਬੇਦਾਰ, ਉਹਦੇ ਤੋਂ ਡਰਦੇ ਸਨ। ਜਦੋਂ ਉਹਨੇ ਆਖਿਆ ਤੁਸੀਂ ਹੱਥ ਤੇ ਹੱਥ ਧਰ ਕੇ ਤਮਾਸ਼ਾ ਵੇਖਣਾ, ਕੀ ਕਰਦੇ ਹੋ, ਤਗੜੇ ਹੋ, ਤਾਂ ਇਹ ਸਾਰੇ ਹਰਕਤ ਵਿੱਚ ਆਏ ਨੇ, ਆਪਣੀ ਫੌਜ ਨੂੰ ਆਪਣੇ ਸੀਨੀਅਰ ਅਫਸਰਾਂ ਨੂੰ ਸੱਦ ਕੇ ਇਹਨਾਂ ਨੇ ਏਦਾਂ ਆਖਿਆ ਹੈ।
ਬੁਲਾ ਕੋ ਕਹਾ ਹੀਲ ਮਿਲੋ ਨਸਾਰੀ।
ਕਹਿਣ ਲੱਗਾ ਛੇਤੀ ਕਰੋ ਸਾਰੇ ਇਕੱਠੇ ਹੋ ਕੇ ਅੱਲਾ ਬੋਲੋ।
ਬਰਾ ਵੀ ਜਤਾਵੋ ਭੁਜਾ ਉਹ ਜਤਾਰੀ।
ਬਾਹਾਂ ਦਾ ਬਲ ਦਿਖਾਣ ਦਾ ਹੁਣ ਮੌਕਾ ਹੈ। ਉਗਾ ਜੀਓ ਬਹਾਦਰੋ ਪਠਾਣੋ ਜੋਧਿਓ ਮੁਗਲੋ ਤੁਸੀਂ ਸੂਰਮੇ ਬਣੋ ਤੇ ਅੱਜ ਗੁਰੂ ਗੋਬਿੰਦ ਸਿੰਘ ਜਿਉਂਦਾ ਨਾ ਨਿਕਲ ਜਾਵੇ। ਅੱਜ ਉਹਨੂੰ ਫੜ ਕੇ ਆਪਾਂ ਬਾਦਸ਼ਾਹ ਔਰੰਗਜ਼ੇਬ ਦੇ ਪੇਸ਼ ਕਰਨਾ। ਉਹ ਜਿਹੜੇ ਸੀਨੀਅਰ ਅਫਸਰ ਸੀਗੇ ਉਹਨਾਂ ਨੇ ਆਪਣੇ ਜੂਨੀਅਰਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਸੂਬਿਆਂ ਨੇ ਆਪਣੇ ਵੱਡੇ ਅਫਸਰਾਂ ਨੂੰ ਜਨਰਲਾਂ ਕਰਨਾਂ ਨੂੰ ਕਿਹਾ। ਜਨਰਲ ਕਰਨਲ ਜਿਹੜੇ ਕਿ ਛੋਟੇ ਸੂਬੇਦਾਰ ਵਗੈਰਾ ਸਨ, ਨਿੱਕੇ ਫੌਜ ਦੇ ਹੌਲਦਾਰ ਸਿਪਾਹੀ, ਉਹਨਾਂ ਨੂੰ ਗਾਲਾਂ ਕੱਢਣ ਲੱਗ ਪਏ। ਅੱਗੇ ਹੋਵੋ ਅੱਗੇ ਹੋ, ਆਪਣੀ ਆਪਣੀ ਟੁਕੜੀ ਫੌਜ ਦੀ ਅੱਗੇ ਕਰਦੇ ਨੇ। ਆਪਣੇ ਸੀਨੀਅਰ ਅਫਸਰ ਜੂਨੀਅਰ ਅਫਸਰਾਂ ਨੂੰ ਇਹੀ ਕਹਿੰਦੇ, ਅੱਗੇ ਹੋਵੋ, ਖਲੋਤੇ ਵੀ ਸਾਡਾ ਮੂੰਹ ਦੇਖਦੇ ਹੋ, ਅੱਗੇ ਹੋ, ਤਗੜੇ ਹੋ। ਹਾਂਜੀ, ਹਾਲ ਅਤੇ ਹੁਲ ਮਚਾ ਦਿਓ, ਚਾਰੇ ਪਾਸੇ ਇੰਨਾ ਰੌਲਾ ਪਾ ਦਿਓ ਕਿ ਸਿੱਖਾਂ ਦਾ ਹਰ ਦਿਲ ਘਬਰਾ ਜਾਵੇ ਤੇ ਸਿੱਖਾਂ ਤੇ ਇੰਨੇ ਤੀਰ ਗੋਲੀਆਂ ਤੇ ਬੰਬ ਸੁੱਟਣੇ ਸ਼ੁਰੂ ਕਰ ਦਿਓ ਕਿ ਗੜੀ ਦੇ ਵਿੱਚ ਸਿੱਖ ਜਿਹੜੇ ਨੇ ਉਹ ਛੇਤੀ ਨਾਲ ਮਾਰੇ ਜਾਣ।
ਇੱਕੋ ਵਾਰ ਹਿੱਲਾ ਸਭ ਨਾ ਟਕਾਓ,
ਇੱਕੋ ਵਾਰੀ ਤੋਪਾਂ ਦੇ ਨਾਲ, ਤੀਰਾਂ ਦੇ ਨਾਲ, ਗੋਲੀਆਂ ਦੇ ਨਾਲ ਗੜੀ ਦੇ ਉੱਤੇ ਹਮਲਾ ਕਰੋ ਤਾਂ ਕਿ ਸਿੱਖ ਬਹੁਤਾ ਚਿਰ ਨਾ ਠਹਿਰ ਸਕਣ ਸਾਹਮਣੇ।
ਮੱਥਾ ਸਿੰਘ ਮਾਨੋ ਦੋਹੂ
ਕਹਿੰਦੇ, ਜਿਵੇਂ ਦੋ ਪਾਸੇ ਦੇਵਤੇ ਤੇ ਦੈਂਤ ਸਮੁੰਦਰ ਨੂੰ ਰਿੜਕਦੇ ਨਾ ਵਿੱਚ ਮਦਰਾਚਲ ਪਰਬਤ ਪਾ ਕੇ, ਕਹਿੰਦੇ ਏਦਾਂ ਦੋਵੇਂ ਪਾਸਿਆਂ ਤੋਂ ਚਾਰੇ ਪਾਸਿਆਂ ਤੋਂ ਗੜੀ ਤੇ ਹੱਲਾ ਹੋ ਗਿਆ।
ਭਾਈ
ਸਾਹਿਬ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਮਦਰਾਚਲ ਪਰਬਤ ਸੀਗਾ ਤੇ ਦੇਵਤੇ ਤੇ ਦੈਂਤ ਪਾ ਕੇ ਬਾਸ਼ਕੀ ਨਾਗ ਦਾ ਨੇਤਰਾ ਰਿੜਕ ਰਹੇ ਸਨ, ਏਦਾਂ ਚਮਕੌਰ ਦੀ ਗੜੀ ਤਾਂ ਉਹ ਮਦਰਾਚਲ ਪਰਬਤ ਹੈ। ਦੱਖਣ ਫੌਜ ਆਲੇ ਦੁਆਲੇ ਸਮੁੰਦਰ ਹੈ, ਇਹ ਦੇਵਤੇ ਤੇ ਦੈਂਤਾਂ ਦਾ ਯੁੱਧ ਹੋਣ ਲੱਗਾ ਹੈ।
ਗੁਰੂ ਸ੍ਰੀ ਗੋਬਿੰਦੰ 2800 ਸਰਿੰਗੰ,
ਉਸ ਗੜੀ ਦੀ ਉੱਪਰਲੀ ਅਟਾਰੀ ਦੇ ਉੱਤੇ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਆਪਣੇ ਦੋਵਾਂ ਪੁੱਤਰਾਂ ਨੂੰ ਭਾਈ ਦਇਆ ਸਿੰਘ ਜੀ ਨੂੰ ਨਾਲ ਲੈ ਕੇ, ਸੰਗਤ ਸਿੰਘ ਸੰਤ ਸਿੰਘ ਨੂੰ ਨਾਲ ਲੈ ਕੇ ਬੈਠੇ, ਤੀਰਾਂ ਦੀ ਵਰਖਾ ਕਰ ਰਹੇ ਨੇ। ਸਾਹ ਸਿੰਘ ਜੀ ਚਮਕੌਰ ਗੜੀ ਦੀਆਂ ਦੋ ਛੱਤਾਂ ਨੇ, ਤੀਸਰੀ ਅਟਾਰੀ ਹੈ, ਉਸ ਅਟਾਰੀ ਦੇ ਉੱਤੇ ਵੀਰ ਆਸਣ ਹੋ ਕੇ ਇੱਕ ਗੋਡਾ ਜ਼ਮੀਨ ਤੇ ਲਾ ਕੇ ਇੱਕ ਗੋਡਾ ਖੜਾ ਕਰਕੇ, ਜਿਵੇਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਉਹ ਵੀਰ ਆਸਣ ਹੋ ਕੇ ਦਸਵੇਂ ਪਾਤਸ਼ਾਹ ਬੈਠੇ ਤੇ ਏਦਾਂ ਸੋਹਣ ਸੋਭਾ ਦਿੰਦੇ ਨੇ। ਜਦੋਂ ਵੈਰੀ ਨੇ ਰੌਲਾ ਪਾਤਾ, ਯਾਰੀ ਯਾ ਮੁਹੰਮਦ ਦੇ ਨਾਰੇ, ਹਰ ਹਰ ਮਹਾਂਦੇਵ, ਹਰ ਹਰ ਮਹਾਂਦੇਵ ਦੇ ਨਾਰੇ ਮਾਰ ਕੇ ਹਿੰਦੂ ਤੇ ਮੁਸਲਮਾਨਾਂ ਦੀਆਂ ਫੌਜਾਂ ਚਮਕੌਰ ਦੀ ਗੜੀ ਤੇ ਆ ਗਈਆਂ। ਹਜ਼ਾਰਾਂ ਗੋਲੀਆਂ ਇਕੱਠੀਆਂ ਹੀ ਮਹਾਰਾਜ ਦਸਵੇਂ ਪਾਤਸ਼ਾਹ ਵੱਲ ਇਕੱਠੀ ਕਰਕੇ ਚਲਾ ਦਿੱਤੀਆਂ, ਹਜ਼ਾਰਾਂ ਤੀਰ ਤੇ ਹਜ਼ਾਰਾਂ ਗੋਲੀਆਂ ਗੜੀ ਤੇ ਵਸਣ ਲੱਗੀਆਂ।
ਲੱਗੇ ਕੰਧ ਸਵਾਨ ਕੀਤੇ ਸਿਪਾਹੀ,
ਸਾਧ ਸੰਗਤ ਜੀ ਬਹੁਤ ਸਾਰੇ ਸਿਪਾਹੀ, ਲੱਖਾਂ ਹੀ ਫੌਜ ਆਈ ਸੀ ਨਾ, ਕਿੰਨਿਆਂ ਨੂੰ ਸਿੱਖ ਮਾਰ ਲੈਂਦੇ। 40 ਸਿੰਘ ਸਨ, 40 ਬੰਦੂਕਾਂ ਜਾਂ 40 ਤੀਰਾਂ ਨਾਲ ਇੱਕ ਟਾਈਮ ਦੇ 40 ਰੁਕਦੇ ਹਨ। ਉੱਥੇ ਹਜ਼ਾਰਾਂ ਸੀਗੇ, ਉਹ ਇੰਨੇ ਤੇਜ਼ ਦੌੜੇ, ਇੰਨੀ ਫੌਜ ਸੀਗੀ ਕਿ ਉਹ ਚਮਕੌਰ ਦੀ ਗੜੀ ਦੀ ਕੰਧ ਦੇ ਨੇੜੇ ਆ ਗਏ।
ਛੱਡੇ ਉੱਪਰੇ ਹੱਥ ਘਾਲੇ ਤਦਾਹੀ,
ਉਹਨਾਂ ਨੇ ਪੌੜੀਆਂ ਲਾ ਕੇ ਗੜੀ ਦੇ ਵਿੱਚ ਵੜਨ ਵਾਸਤੇ ਜਦੋਂ ਉੱਪਰ ਹੱਥ ਪਾਇਆ,
ਭਵੈ ਸਿੰਘ ਕੋਪੇ ਕਹੇ ਆਪ ਮਾਹੀ,
ਤਾਂ ਜਦੋਂ ਸਿੰਘਾਂ ਨੇ ਵੇਖਿਆ ਵੀ ਇਹ ਤਾਂ ਗੜੀ ਦੇ ਵਿੱਚ ਵੜਨ ਲੱਗੇ ਆ, ਸਿੰਘਾਂ ਨੇ ਇੱਕ ਦੂਜੇ ਨੂੰ ਫੁਰਤੀ ਨਾਲ ਆਖਿਆ, ਖਾਲਸਾ ਜੀ ਤੇਗਾਂ ਢੂਲੋ। ਹੁਣ ਜਿਹੜਾ ਉੱਪਰ ਚੜੇ ਉਹਦਾ ਹੱਥ ਬਾਹ ਵੱਢ ਕੇ ਤਲਵਾਰ ਦੇ ਨਾਲ, ਸਿੰਘਾਂ ਦੀਆਂ ਗੋਲੀਆਂ ਵੀ ਚੱਲ ਰਹੀਆਂ ਸਨ, ਤੀਰ ਵੀ ਚੱਲ ਰਹੇ ਸਨ, ਖਾਲੀ ਨਹੀਂ ਸੀ ਜਾ ਰਹੇ, ਪਰ ਜਿਹੜੇ ਪੌੜੀਆਂ ਲਾ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੇ, ਉੱਤੋਂ ਸਿੰਘਾਂ ਨੇ ਤਲਵਾਰਾਂ ਨਾਲ ਛਾਂਗਣੇ ਸ਼ੁਰੂ ਕਰ ਦਿੱਤੇ। ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦੀ ਮੁੰਡੀ ਕੱਟੀ ਗਈ, ਤੇ ਧੌਣਾ ਲੱਤਾਂ ਉੱਤੇ ਤੇ ਸਿਰ ਥੱਲੇ, ਪੌੜੀਆਂ ਤੋਂ ਧੜਾਮ ਧੜਾਮ ਕਰਕੇ ਥੱਲੇ ਡਿੱਗੇ ਹਨ।
ਗਿਰਾ ਸੀਸ ਨੀਚੇ,
ਪੈਰ ਉੱਤੇ ਹੋ ਗਏ, ਤੇ ਸਿਰ ਥੱਲੇ ਤੇ ਚਮਕੌਰ ਦੀ ਗੜੀ ਦੀ ਦੀਵਾਰ ਦੇ ਥੱਲੇ ਤੁਰਕਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ।
ਬੜੇ ਕੰਧ ਕੀ ਮੂਲ ਮੈਂ ਸਰੋਣੰਗ ਸੀਚੈ,
ਚਮਕੌਰ ਦੀ ਗੜੀ ਦੀ ਕੰਧ ਦੇ ਜੜ ਦੇ ਵਿੱਚ ਤੁਰਕਾਂ ਦੇ ਲਹੂ ਦੇ ਪਰਨਾਲੇ ਖੂਨ ਦੀਆਂ ਨਦੀਆਂ ਵਗਣ ਲੱਗੀਆਂ।
ਕਰਾਏ ਕਿਤੇ ਕੋਈ ਨੀਚੇ ਦਬਾਈ,
ਕਈ ਤਾਂ ਮਰ ਗਏ ਸਨ ਤੇ ਕਈ ਥੱਲੇ ਆ ਕੇ ਹਾਏ ਹਾਏ ਕਰਦੇ ਪਏ ਸਨ, ਹੱਡੀਆਂ ਚੂਰ ਚੂਰ ਹੋ ਗਈਆਂ ਸਨ ਦੇਖ ਕੇ ਉੱਤੋਂ।
ਪਸ਼ੂ ਜੀਵ ਤੇ ਪਰਾ ਨਹਾਨੇ ਗਰਾਏ,
ਕਈ ਮਰ ਗਏ ਤੇ ਕਈ ਜਿਉਂਦੇ ਹਾਏ ਹਾਏ ਪਾਣੀ ਪਾਣੀ ਮੰਗਦੇ ਸਨ।
ਵੱਡੂ ਏ ਲਕਾਲਿਓ ਗੁਰੂ ਸਿੰਘ ਝਾਲਾ,
ਬੜਾ ਭਾਰੀ ਹੱਲਾ ਇਹਨਾਂ ਨੇ ਬੋਲਿਆ ਸੀ ਪਰ ਗੁਰੂ ਖਾਲਸੇ ਨੇ ਝੱਲ ਲਿਆ, ਇੱਕ ਵੀ ਤੁਰਕ ਜਿਹੜਾ ਗੜੀ ਅੰਦਰ ਨਹੀਂ ਵੜਨ ਦਿੱਤਾ। ਇਹ ਬੜੀ ਵੱਡੀ ਗੱਲ ਸੀਗੀ ਕਿ ਜਿੱਥੇ ਲੱਖਾਂ ਬੰਦੇ ਗੜੀ ਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ, ਇੱਕ ਵੀ ਅੰਦਰ ਨਾ ਵੜਨ ਦਿੱਤਾ। ਸਿੰਘਾਂ ਚਾਲੀਆਂ ਨੇ ਇਹੋ ਜਿਹੇ ਦੰਦ ਖੱਟੇ ਗਿੱਟੇ ਕਿ ਬਹੁਤ ਸਾਰੀਆਂ ਲਾਸ਼ਾਂ ਗੜੀ ਦੇ ਥੱਲੇ ਤੇ ਪਈਆਂ ਨੇ ਤੇ ਹੁਣ ਤੁਰਕ ਪਿਛਾਂ ਨੂੰ ਹਟਣੇ ਸ਼ੁਰੂ ਹੋ ਗਏ ਨੇ।
ਬੜੇ ਕੰਧ ਕੇ ਜਾਏ ਨੀਚੇ ਉਤਾਲਾ,
ਕੰਧ ਦੇ ਨੀਚੇ ਜਾ ਡਿੱਗੇ ਨੇ ਬਹੁਤ ਸਾਰੇ ਛੇਤੀ ਨਾਲ।
ਅਟਾਰੀ ਚੱਡੇ ਏਕ ਤਾਂ
ਸਣੀ, ਉੱਪਰ ਜਿਹੜੀ ਅਟਾਰੀ ਹੈ ਗੜੀ ਦੇ ਉਹਦੇ ਵਿੱਚ ਦਰੀਚੀ ਹੈ, ਉਹ ਦਰੀਚੀ ਲਗਭਗ ਡੇਢ ਦੋ ਫੁੱਟ ਉੱਚੀ ਹੈ। ਉੱਥੇ ਮਹਾਰਾਜ ਦਸਮ ਪਾਤਸ਼ਾਹ ਕਲਗੀਧਰ ਜੀ ਗੋਡਾ ਇੱਕ ਜ਼ਮੀਨ ਤੇ ਲਾਇਆ ਹੋਇਆ ਸੱਜਾ ਤੇ ਖੱਬਾ ਗੋਡਾ ਖੜਾ ਕੀਤਾ ਹੋਇਆ ਤੇ ਵੈਰੀ ਵੱਲ ਦੇਖ ਰਹੇ ਨੇ। ਇੱਥੋਂ ਲੈ ਕੇ ਉੱਪਰਲਾ ਹਿੱਸਾ ਮਹਾਰਾਜ ਦਾ ਸਾਰਾ ਤੁਰਕਾਂ ਨੂੰ ਦਿਸਦਾ ਵੀ ਹੈ, ਕਲਗੀ ਦਿਸਦੀ ਹੈ, ਚੱਕਰ ਦਿਸਦੇ ਨੇ ਦੁਮਾਲੇ ਦੇ। ਕਦੇ ਮਹਾਰਾਜ ਸੱਜੇ ਪਾਤਸ਼ਾਹ ਲਿਸ਼ਕਾ ਮਾਰਦੇ ਸਾਹਮਣੇ ਜਿਵੇਂ ਬੱਬਰ ਸ਼ੇਰ ਦਸ਼ਮੇਸ਼ ਦਾ ਖੌਫ ਮਾਰੇ, ਕੋਈ ਅੱਖ ਉਠਾ ਵੀ ਸਕਿਆ ਨਾ। ਬੱਬਰ ਸ਼ੇਰ ਵਰਗਾ ਕਲਗੀਧਰ ਪਾਤਸ਼ਾਹ ਦਾ ਨੂਰ ਹੈ, ਜਾਹੋ ਜਲਾਲ ਹੈ, ਸਤਿਗੁਰੂ ਪਾਤਸ਼ਾਹ ਵਾਲੇ ਪਾਸੇ ਝਾਕਣ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ। ਉੱਥੋਂ ਮਹਾਰਾਜ ਇੱਕ ਤੀਰ ਦੇ ਨਾਲ ਦਸਾਂ ਦਸਾਂ ਦੀ ਛਾਤੀ ਸਾਫ਼ ਕਰਦੇ।
ਚੌਪਈ ਬੈਠੇ ਤਾਂ ਗੁਰੂ ਵੀ ਰਸਨਾਮ,
ਚੌਪਈ ਹਮਰੀ ਕਰਵਾ ਦੇ ਚਾਰ ਬੈਠੇ ਤਾਂ
ਗੁਰੂ ਵੀਰ ਆਸਨ।
ਉੱਥੇ ਮਹਾਰਾਜ ਵੀਰ ਆਸਨ ਹੋ ਕੇ ਕਲਗੀਧਰ ਪਾਤਸ਼ਾਹ ਜੀ ਬੈਠੇ।
ਵੱਖਰੇ ਕੋਰ ਕਠੋਰ ਸਰਾਸਨ,
ਮਹਾਰਾਜ ਕਠੋਰ ਸਰਾਸਨ ਕਹਿੰਦੇ ਧਨੁਸ ਨੂੰ। ਨੌ ਟੰਕਾ ਧਨੁਸ ਸੀ ਦਸਵੇਂ ਪਾਤਸ਼ਾਹ ਦਾ, ਨੌ ਟੰਕਾ ਧਨੁਸ ਹੁੰਦਾ ਹੈ, ਇੱਕ ਟੰਕ 25 ਸੇਰ ਦਾ ਹੁੰਦਾ। ਨੌ ਟੰਕ ਦਾ ਮਤਲਬ ਹੈ ਵੀ ਸਵਾ ਦੋ ਕੁਆਂਟਲ ਕਹਿ ਲਓ, ਸਵਾ ਦੋ ਕੁਆਂਟਲ ਉਹਨੂੰ ਭਾਰ ਪੈਂਦਾ, ਉਹਦਾ ਭਾਰ ਨਹੀਂ ਉਹ ਭਾਰ ਲੈਂਦਾ। ਏਦਾਂ ਕਮਾਨ ਨੂੰ ਛੱਡ ਨੂੰ ਖੜੀ ਕਰ ਦਿਓ, ਸਵਾ ਦੋ ਕੁਆਂਟਲ ਭਾਰ ਇੱਧਰ ਬੰਨ ਦਿਓ, ਸਵਾ ਦੋ ਕੁਆਂਟਲ ਇੱਧਰ ਬੰਨ ਦਿਓ, ਫਿਰ ਉਹ ਮਾੜਾ ਜਿਹਾ ਲਿਫਦਾ ਲਚਕ ਦਿੰਦਾ। ਇੰਨਾ ਭਾਰ ਜਿਹੜੀ ਛੱਡ ਰਹੀ ਹੈ ਝੱਲ ਸਕਦੀ ਹੈ, ਤੇ ਉਹ ਮਹਾਰਾਜ ਕੰਨਾਂ ਦਾ ਖਿੱਚ ਰਿਹਾ ਹੈ। ਉਹਦੀ ਮਾਰ ਫਿਰ 7-7 ਮੀਲ ਤੱਕ ਤੀਰ ਜਾਂਦਾ ਸੀ ਦਸਵੇਂ ਪਾਤਸ਼ਾਹ। ਇਤਿਹਾਸ ਵਿੱਚ ਜ਼ਿਕਰ ਆਇਆ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਜੈ ਕਿਲ੍ਹੇ ਤੋਂ ਵੇਖਿਆ ਦੂਰਬੀਨ ਲਾ ਕੇ ਰਾਜੇ ਸ਼ਤਰੰਜ ਖੇਡਦੇ 22 ਧਾਰ ਦੇ ਤੇ ਸੂਬਾ ਸਰਹੰਦ ਤੇ ਜ਼ਬਰਦਸਤ ਖਾਂ ਜਿਹੜੇ ਪਲੰਘ ਤੇ ਬੈਠੇ ਸੀਗੇ ਦਸਵੇਂ ਪਾਤਸ਼ਾਹ ਨੂੰ ਪਾਵੇ ਦੇ ਵਿੱਚ ਤੀਰ ਮਾਰਿਆ, ਪਾਵਾ ਹਿੱਲ ਗਿਆ ਤੇ ਉੱਥੋਂ 7 ਮੀਲ ਸੀਗਾ ਕਿਲ੍ਹੇ ਤੋਂ, 7 ਮੀਲ ਦੂਰ ਤੀਰ ਵੱਜਾ, ਪਾਵੇ ਮੰਜਾ ਹਿੱਲ ਗਿਆ, ਛਾਂ ਕਰਕੇ ਤੀਰ ਆਇਆ, ਤੀਰ ਵਿੱਚ ਧਸ ਗਿਆ। ਮਾਰ ਕੇ ਛਾਲਾਂ ਦੂਰ ਗਏ, ਕਹਿੰਦੇ ਜੇ ਤੀਰ ਸਾਨੂੰ ਲੱਗ ਜਾਂਦਾ ਤੇ ਅਸੀਂ ਗਏ ਸੀ, ਬੜਾ ਮਾੜਾ ਭਿਆਨਕ ਤੀਰ ਹੈ ਗੁਰੂ ਗੋਬਿੰਦ ਸਿੰਘ ਦਾ, ਇੰਨੀ ਦੂਰੋਂ ਮਾਰਿਆ। ਫਿਰ ਕਹਿੰਦੇ ਗੁਰੂ ਕਰਾਮਾਤ ਨਾਲ ਚਲਾਉਂਦਾ, ਗੁਰੂ ਕੋਲ ਕਰਾਮਾਤ ਹੈ, ਕਰਾਮਾਤ ਨਾਲ ਇੰਨੀ ਦੂਰ ਤੀਰ ਮਾਰਿਆ, ਉਦਾਂ ਤੇ ਆ ਨਹੀਂ ਸਕਦਾ। ਦਸਵੇਂ ਪਾਤਸ਼ਾਹ ਨੇ ਦੂਜਾ ਤੀਰ ਭੇਜਿਆ, ਨਾਲ ਚਿੱਠੀ ਲਿਖੀ, ਚਿੱਠੀ ਚ ਲਿਖਿਆ ਰਾਜੇ ਪਹਿਲਾ ਤੀਰ ਮੈਂ ਮਾਰਿਆ ਪਾਵੇ ਦੇ ਵਿੱਚ ਜਾਣ ਕੇ, ਇਹ ਨਾ ਸੋਚਿਆ ਜੇ ਵੀ ਪਾਵੇ ਚ ਲੱਗਾ ਹੈ, ਮੈਂ ਮਾਰਿਆ ਹੀ ਪਾਵੇ ਸੀਗਾ। ਸੱਚੇ ਪਾਤਸ਼ਾਹ ਕਹਿੰਦੇ ਕੋਈ ਮੇਰੀ ਕਰਾਮਾਤ ਨਹੀਂ ਹੈ, ਮੈਂ ਕਰਾਮਾਤ ਨੂੰ ਨਹੀਂ ਮੰਨਦਾ, ਮੇਰਾ ਕਰਤੱਵ ਹੈ, ਮੇਰਾ ਅਭਿਆਸ ਹੈ। ਆ ਦੂਜਾ ਤੀਰ ਵੀ ਮੈਂ ਤੁਹਾਨੂੰ ਮਾਰਨ ਲਈ ਨਹੀਂ ਮਾਰਾਂਗਾ, ਜ਼ਰੂਰ ਇਹ ਜੰਗ ਦੇ ਸਾਹਮਣੇ ਆ ਗਿਆ, ਜੇ ਸਾਹਮਣੇ ਆਏ ਮਾਰ ਦਿਆਂਗਾ, ਮੈਂ ਇੱਦਾਂ ਕਾਇਨਾ ਤਰ੍ਹਾਂ ਨਹੀਂ ਮਾਰਦਾ। ਆ ਦੂਜਾ ਤੀਰ ਤੁਹਾਡੇ ਉੱਤੇ ਦਰਖਤ ਚ ਮਾਰਨ ਲੱਗਾ, ਜਿੱਥੇ ਮੈਂ ਕਿਹਾ ਉੱਥੇ ਹੀ ਵੱਜੇਗਾ। ਚਿੱਠੀ ਪੜ ਲੈ ਜੇ, ਜਦੋਂ ਦੂਜਾ ਤੀਰ ਦਰਖਤ ਚ ਵੱਜਿਆ ਉਹਦੇ ਨਾਲ ਚਿੱਠੀ ਲੱਗੀ, ਖੋਲ ਕੇ ਪੜ੍ਹੀ, ਕਹਿੰਦੇ ਹੋਰ ਤਾਂ ਠੀਕ ਹੈ, ਗੁਰੂ ਕਹਿੰਦਾ ਵੀ ਮੇਰੇ ਚ ਕਰਾਮਾਤ ਨਹੀਂ ਮੇਰਾ ਕਰਤੱਵ ਹੈ, ਪਰ ਇੱਥੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉੱਥੇ 7 ਮੀਲ ਤੇ ਸੁਣ ਕਿਵੇਂ ਰਿਹਾ ਹੈ, ਨਾਲੇ ਕਹਿੰਦਾ ਮੇਰੇ ਕੋਲ ਕਰਾਮਾਤ ਕੋਈ ਨਹੀਂ ਤੇ ਨਾਲੇ ਸਾਡੀਆਂ ਦਿਲ ਦੀਆਂ ਗੱਲਾਂ ਲਿਖ ਕੇ ਭੇਜ ਰਿਹਾ ਹੈ, ਇਹ ਗੁਰੂ ਦੀ ਸਮਝ ਨਹੀਂ ਆਉਂਦੀ। ਕਹਿੰਦੇ करामात दे साहेब हैं पर करामात छेती कीत्या वर्तदे नहीं उत्ते बैठे गड़ी चमकौर तो तीर मार रहे दसवें पातशाह
घटते तरे तरे तानी उठे
ओ जेड़ी दरीची सी ना ओदी ओट सिर्फ महाराज दी लक तो थले थले सी उपरों छाती तो दाड़े तो दुआले तो मारे दिसदे सन सामने बैठे हुए छोटी नहीं
कटते
उपर जितक शरीर कहंदे लक तो उपरला जिन्ना शरीर सी
सतरन पीर
ओनु वैरी गल देख रहा सी
कलगी जगा जवाहर जी
महाराज दे शीश ते सोहनी कलगी जगा ते सोहने चक्कर चमकदे सन
जनाबा
सी पता लगदा सी दसवें पातशाह सामने बैठे हुए
तीर तुरिने तीर बखेरे
अपने पत्थे दे तीर गुरु साहब ने कोल बखेर के रख ले पत्थे जो कढ़न दा टाइम लगदा महाराज ने खोल के तीरां दा पत्था अपने अगे बिछा लिया सारा बड़ी छेती दा तीर चलाण दी विद्या सीगी महाराज कलगीधर पातशाह ने लिखिया औरंगजेब तू बड़ा वड्डा तीर अंदाज है ये भी बचन महाराज ने लिखा औरंगजेब दी विद्या दा भी जिक्र कीता औरंगजेब कहदे ने एक टाइम ते तीन तीर पा के चलांदा सी तीर कमान दे विच तीर तीन पा के उन्हें चलाने और तिने वखरे वखरे निशानिया ते जाने ये बड़ी औखी विद्या है एक निशाना नहीं लगता तीन तीर इको टाइम एक इधर मारना एक इधर मारना एक इधर मारना ते तिने उत्थे ही जानगे महाराज कहंदे तू बड़ा धनुर्धारी है दसवें पातशाह महाराज के बारे लिखिया भी पांच तीर कट्ठे पा के पांच निशानिया ते मार सकते सन औरंगजेब तीन मार सकता सी हजूर पांच तीर इको बारी पा के कन्ना नहीं खिंच के वखो वख निशानिया ते मारना जानते सन शस्त्र विद्यालय धनुर्धारी श्री गुरु गोबिंद सिंह साहब जी किन्नी उतायल फुर्ती दा तीर चलांदे सन भी एक तीर उन्हां दा पत्थे चो निकल के तीर कमान चो गया है वह अजे जाके लग्या नहीं उहदे पिछे दूजा भी पहुंच जांदा सी इन्ना हुंदा नहीं भी आपां तीर चलाइए वो जावे ते उन्ने चिर भरदियां चलांदियां खिचदियां ते निशाना लांदियां टाइम लगदा सतगुरु दूजा तीर भी नाल ही पहुंचा दिंदे सन ये श्री गुरु गोबिंद सिंह दी विद्या सी कवि भी लिख रहे है तुरत उठा के अपने चिले चाढ़ दे रहे पंच विच पांदे ने कन्ना दा खिचदे ने छड़दे ने कन्ना नहीं खिच के महाराज दसवें पातशाह बाण मार जो नौ टंके धनुष नूं कन्ना नहीं खिच लईए तो अपना आपा ते उहनूं की खिचना अपने बस दी तां गल नहीं उहदा कलगीधर पातशाह दा इक मान सी जिहनूं खिचदे सन ते जदों कन्ना नहीं खिच के तीर मारदे सन एक तीर दी इन्नी पावर आ जांदी सी कि जे दस शरीर उहदे सामने आ जाण उह दसां विचों साफ लंघ जांदा सी एक को मार दूसरे लग
गए
एक मार के
दूसरे
छेवे सतवे मार के
दस लग बीदत मार तो पार
उन्हां तक पार हो जांदा सी तीर महाराज का
एक बार सर लग दस मारी
एक तीर चलांदे सी ते दस वैरी दड़ 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 करदे जमीन ते लड़ जांदे मुगल सत सत फुट दुम्बे खान वाले गड़म 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 धरती ते डिगदे सी जिवें बिजली गर्जन गिरन नाल आकाश तो वड्डे वड्डे मुनारे ढह जांदे ने
चले बहरते लाखों गोरी
बाहरों भी लखां तीर ते गोलियां गढ़ी वल चल रहियां सन
तक तक मारत कन गोर ओरी
ते ओ वैरी दसवें पातशाह दा निशाना लाना चाहुंदे सन गुरु साहब ते गोली दा तीर पहुंचाना चाहुंदे सन
ਸਿਰ ਖੰਡੀ ਛੰਦ ਹੱਲਾ ਹੱਲੀ ਭੱਟ ਜੁੱਠੇ ਭੜਥੂ ਮੱਚਿਆ
ਹੱਲਾ ਹੱਲੀ ਭੱਟ ਜੁੱਠੇ ਭੜਥੂ ਮੱਚਿਆ ਸਿਰ ਖੰਡੀ ਛੰਦ ਮਹਾਰਾਜ ਦਸਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ ਚ ਵੀ ਵਰਤਿਆ ਹੈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਰਾਣਾ ਸੂਰਤ ਸਿੰਘ ਮਹਾਂਕਾਵ ਇਸੇ ਛੰਦ ਵਿਚ ਲਿਖਿਆ ਹੈ ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਵਰਤਿਆ ਹੈ ਹੱਲਾ ਹੱਲੀ ਭੱਟ ਜੁੱਟੇ ਹੱਲੇ ਤੇ ਹੱਲਾ ਕਰਦੇ ਜੋਧੇ ਜੁੱਟ ਗਏ ਭੜਥੂ ਮੱਚ ਗਿਆ ਭਰਥੂ ਪੰਜਾਬੀ ਦਾ ਮੁਹਾਵਰਾ ਹੈ ਜਿੱਥੇ ਬੜਾ ਹੀ ਘਮਸਾਨ ਮਚਿਆ ਹੋਵੇ ਕਹਿੰਦੇ ਬੜਾ ਭਰਥੂ ਮਚਿਆ ਹਾਂਜੀ
ਚੜੇ ਕੰਧ ਪਰ ਸੁੱਟੇ ਮੁੰਡੀ ਆਹੇਠਵੇ
ਚੜੇ ਕੰਧ ਪਰ ਸੁੱਟੇ ਜਿਹੜੇ ਕੰਧ ਤੇ ਸੁੱਟੇ ਸੀਗੇ ਚੜੇ ਸੀਗੇ ਉੱਤੋਂ ਸਿੰਘਾਂ ਨੇ ਵੱਡ ਵੱਡ ਸੁੱਟੇ ਮੁੰਡੀਆਂ ਹੇਠਵੇ ਮੁੰਡੀਆਂ ਥੱਲੇ ਹੋ ਗਈਆਂ ਲੱਤਾਂ ਉੱਤੇ ਤੇ ਧਰਤੀ ਤੇ ਧਰਾਮ ਧਰਾਮ ਕਰ ਕਈਆਂ ਦੇ ਮਣਕੇ ਟੁੱਟ ਗਏ ਤੇ ਕਈ ਸਿੰਘਾਂ ਦੀ ਤੇਗ ਨਾਲ ਹੀ ਝਟਕੇ ਗਏ
ਕੇਤਕ ਪਾਚ ਫੁੱਟੇ ਘਾਇਲ ਗਿਰ ਪਰੇ
ਕੇਤਕ ਪਾਚ ਪਾਚ ਫੁੱਟੇ ਕਈ ਜੋਰ ਲਾ ਲਾ ਕੇ ਫੁੱਟ ਗਏ ਹੰਭ ਗਏ ਤੇ ਜ਼ਖਮੀ ਹੋ ਕੇ ਪੈ ਗਏ
ਮਰ ਗਏ ਪਰ ਅਣ ਕੁੱਟੇ ਟੱਟਰ ਫੁੱਟ ਕੇ
ਇੱਥੇ ਜ਼ੋਰ ਦਿਆ ਫਿਰ ਅੱਗੇ ਸਿੱਧੀ ਬਣ ਜਾਏਗੀ ਮਰ ਗਏ ਪ੍ਰਾਣ ਮੈਂ ਖੁੱਟੇ ਟੱਟਰ ਫੁੱਟ ਗਏ ਤੂੰ ਕਹਿੰਦੇ ਬਹੁਤਿਆਂ ਦੇ ਪ੍ਰਾਣ ਟੁੱਟ ਗਏ ਮਰ ਗਏ
ਨਿਜੇ ਬੰਬਲੀ ਹਾਲੇ ਟੁੱਟ ਨਾ ਤੋੜਤੇ
ਠੀਕ ਹੈ ਇੱਕ ਬੰਬਲੀ ਆਲਾ ਨੇਰਜਾ ਹੁੰਦਾ ਵਰਛਾ ਹੁੰਦਾ ਉਹਦੀ ਦੋ ਅੱਗੇ ਸਾਂਗਾਂ ਹੁੰਦੀਆਂ ਨੇ ਜਿਵੇਂ ਆਪਣੀ ਦਸਾਂਗ ਹੁੰਦੀ ਹੈ ਨਾ ਤ੍ਰਿੰਗਲ ਵੀ ਕਹਿ ਦਿੰਦੇ ਤੂੜੀ ਵਾਲੀ ਏਦਾਂ ਦੀ ਇੱਕ ਵਰਛਾ ਹੁੰਦਾ ਉਹਦੀਆਂ ਦੋ ਸਾਂਗਾਂ ਹੁੰਦੀਆਂ ਨੇ ਉਹਦੇ ਨਾਲ ਰੇਸ਼ਮ ਦੀਆਂ ਡੋਰਾਂ ਬੰਨੀਆਂ ਹੁੰਦੀਆਂ ਨੇ ਉਹਨੂੰ ਬੰਬਲ ਜਾਲੇ ਕਹਿੰਦੇ ਦਸਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ ਚ ਲਿਖਿਆ ਨੇਜੇ ਬੰਬਲ ਜਾਲੇ ਦਿਸਣ ਓਰੜੇ ਚੱਲੇ ਜਾਣ ਜਟਾਲੇ ਨਹਾਵਣ ਗੰਗ ਨੂੰ ਕਹਿੰਦੇ ਉਹ ਬੰਬਲ ਜਾਲੇ ਨੇਜੇ ਯੋਧਿਆਂ ਦੇ ਹੱਥ ਵਿਚ ਟੁੱਟ ਨਾ ਤੋੜਤੇ ਕਹਿੰਦੇ ਜਿਨ੍ਹਾਂ ਦਾ ਤੋੜ ਕੋਈ ਨਹੀਂ ਹੈ ਉੱਥੇ ਜੰਗ ਦੇ ਵਿਚ ਚੱਲ ਰਹੇ
ਰੁੰਡ ਮੁੰਡ ਬੰਡ ਢਾਲੇ ਲੋ ਉੱਥੇ ਗੁੱਥੀਆਂ
ਕਹਿੰਦੇ ਰੁੰਡ ਮੁੰਡ ਬੰਡ ਢਾਲੇ ਤਲਵਾਰਾਂ ਨਾਲ ਸਿਰ ਵੱਢੇ ਗਏ ਹਨ ਲਾਸ਼ਾਂ ਦੇ ਗੁੱਥ ਨੂੰ ਗੁੱਥੇ ਹੋ ਗਏ ਨੇ ਕੋਈ ਲੱਗਦਾ ਕਿਸੇ ਦੀਆਂ ਥੱਲੇ ਕਿਸੇ ਦਾ ਧਾੜ ਉੱਤੇ ਕਿਸੇ ਦਾ ਸਿਰ ਵਿੱਚ ਫਸ ਗਿਆ ਤੇ ਕਈ ਪਾਣੀ ਮੰਗਦੇ ਹੀ ਮਰ ਗਏ ਕਿਸੇ ਨੇ ਪਾਣੀ ਨਹੀਂ ਪਿਆਇਆ ਮੁੱਛਾਂ ਵਾਲੇ ਯੋਧੇ ਨੰਗੇ ਖੜਗ ਲੈ ਕੇ ਮੈਦਾਨ ਵਿਚ ਆ ਕੇ ਲਲਕਾਰੇ ਮਾਰਦੇ ਨੇ
ਗਹਿ ਕੇ ਹੱਥ ਢਾਲੀ ਸਨ ਮੁਖ ਆਵਦੇ
ਕਹਿੰਦੇ ਗਹਿ ਗਹਿ ਕੇ ਹੱਥ ਢਾਲੇ ਢਾਲਾਂ ਵੱਡੀਆਂ ਵੱਡੀਆਂ ਤਲਵਾਰਾਂ ਸਾਹਮਣੇ ਗੜੀ ਦੇ ਆਉਂਦੇ ਨੇ ਪਠਾਨ ਤੇ ਮੁਗਲ ਦੌੜ ਦੌੜ ਕੇ
ਬੜੇ ਬੇੜ ਭੱਟ ਭਾਰੇ ਭੱਪ ਕੇ ਭੀਖਣਾ
ਬੜੇ ਬੜੇ ਯੋਧੇ ਮੈਦਾਨ ਜੰਗ ਵਿਚ ਯੁੱਧ ਕਰ ਰਹੇ ਨੇ ਭਿਆਨਕ ਆਵਾਜ਼ ਦੇ ਵਿਚ ਭੱਪਕਾਂ ਮਾਰਦੇ ਨੇ ਸ਼ਰਾਬ ਦੀਆਂ ਬੋਤਲਾਂ ਪੀਤੀਆਂ ਇਹਦੇ ਲਲਕਾਰੇ ਮਾਰਦੇ ਨੇ ਬਬਕ ਮਾਰਦੇ ਨੇ ਕਹਿੰਦੇ ਵੀ ਦੂਰ ਦੂਰ ਤੱਕ ਉਹਨਾਂ ਦੀ ਬਬਕ ਨਾਲ ਹੀ ਜੇ ਮਾਰੇ ਦਿਲ ਵਾਲੇ ਦਾ ਤਾਂ ਦਿਲ ਫੇਲ ਹੋ ਜਾਵੇ ਐਡੇ ਐਡੇ ਯੋਧੇ ਨੇ ਉਹ
ਭੱਕ
ਭੱਕ ਕੇ ਸਰੀਰ ਦੇ ਵਿੱਚੋਂ ਖੂਨ ਨਾ ਨਿਕਲਦਾ ਜਿਵੇਂ ਕਿਸੇ ਸੋਮੇ ਚੋਂ ਪਾਣੀ ਭੱਪ ਭੱਪ ਕੇ ਨਿਕਲਦਾ ਹੋਵੇ ਇਹਦਾ ਖੂਨ ਦੇ ਫੁਹਾਰੇ ਛੁੱਟ ਪਏ ਨੇ
ਉਘਾਰੀ ਮਾਨੋ ਦੇਖਦੇ
ਕਈਆਂ ਦੀਆਂ ਗਰਦਨਾਂ ਲੈ ਗਈਆਂ ਨੇ ਅੱਖਾਂ ਖੁੱਲੀਆਂ ਸੀ ਖੁੱਲੀਆਂ ਹੀ ਰਹਿ ਗਈਆਂ ਨੇ ਅਜੇ ਵੀ ਇੰਝ ਲੱਗਦਾ ਜਿਵੇਂ ਦੇਖਦੇ ਪਏ ਪਰ ਉਹ ਤਾਂ ਵਿਚਾਰੇ ਮਰ ਚੁੱਕੇ
ਲਹੂ ਬਾਰ ਪਨਾਰੀ ਛੇਤ ਰੰਗੀਨ ਕਰ
ਕਹਿੰਦੇ ਲਹੂ ਦੇ ਪਰਨਾਲੇ ਚਮਕੌਰ ਦੀ ਧਰਤੀ ਲਾਲ ਸੁਰਖ ਹੋ ਗਈ ਹੈ ਨਦੀਆਂ ਖੂਨ ਦੀਆਂ ਵਗ ਰਹੀਆਂ ਨੇ ਹਾਂਜੀ
ਸਿਰ ਤਲਵਾਰੀ ਡਿੱਗੇ ਜੋ ਨੱਟ ਵਾਜੀਆਂ
ਉੱਤੋਂ ਕੜੀ ਵੀ ਚੜਦੇ ਚੜਦੇ ਪੌੜੀਆਂ ਤੋਂ ਸਿਰ ਤਲਵਾਏ ਡਿੱਗੇ ਨੇ ਸਿਰ ਥੱਲੇ ਹੋ ਗਏ ਲੱਤਾਂ ਉੱਤੇ ਹੋ ਗਈਆਂ ਜਿਵੇਂ ਨੱਟ ਬਾਜੀਗਰ ਬਾਜੀਆਂ ਪਾਉਂਦੇ ਹੋਣ
ਬਹੂ ਲੋ ਭੱਟ ਭਿੱਗੇ ਖੇਲ ਤੋਂ ਭਾਗ ਜਿਆ
ਕਵੀ ਸੰਤੋਖ ਸਿੰਘ ਜੀ ਵੀ ਕਮਾਲ ਕਰੀ ਜਾਂਦੇ ਆ ਉਹ ਕਹਿੰਦੇ ਆ ਏਦਾਂ ਲਹੂ ਦੇ ਨਾਲ ਕੱਪੜੇ ਲਾਲ ਹੋ ਗਏ ਜਿਵੇਂ ਹੋਲੀ ਖੇਡ ਰਹੇ ਹੋਣ ਲਹੂ ਦੀ ਹੋਲੀ ਚਮਕੌਰ ਦੀ ਗੜੀ ਦੇ ਕੋਲ ਖੇਡੀ ਜਾ ਰਹੀ ਹੈ
ਭਾਵੇਂ ਕੰਧ ਸੋ ਲੱਗੇ ਘਾਵਨ ਤੇ ਡਰੇ
ਕਈ ਇਹੋ ਜਿਹੇ ਡਰ ਕੇ ਕੰਧ ਦੇ ਨਾਲ ਹੀ ਲੱਗ ਗਏ ਨੇ ਉਹ ਡਰ ਗਏ ਨੇ ਵੀ ਸਿੰਘ ਉੱਤੋਂ ਮਾਰਨਗੇ ਨਾ ਉੱਤੇ ਚੜਦੇ ਨੇ ਤੇ ਨਾ ਉਹ ਕੰਧ ਦੇ ਥੱਲੋਂ ਨਿਕਲ ਕੇ ਦੌੜਦੇ ਨੇ ਕਿਉਂਕਿ ਤੀਰ ਨਾ ਆ ਜਾਵੇ ਦਸਵੇਂ ਪਾਤਸ਼ਾਹ ਦਾ ਉਹ ਕਾਇਲ ਜਿਹੜੇ ਮਾੜੇ ਦਿਲ ਵਾਲੇ ਨੇ ਹੌਸਲੇ ਘੱਟ ਨੇ ਜਿਨ੍ਹਾਂ ਦੇ, ਉਹ ਗੜੀ ਦੀ ਕੰਧ ਦੇ ਥੱਲੇ ਲੁਕ ਲੁਕ ਬਹਿੰਦੇ ਨੇ। ਹਾਂਜੀ,
ਚਿੱਠ ਮਾਰ ਪਿੱਖ ਭੱਗੇ ਭੀਰੂ ਪੈ ਕਰੇ,
ਜਿਹੜੇ ਭੀਰੂ ਕਮਜ਼ੋਰ ਦੇ ਦੁਆਰੇ ਭੈ ਕਰਕੇ ਉਹ ਮੈਦਾਨ ਚ ਭੱਜ ਹੀ ਗਏ ਨੇ। ਹਾਂਜੀ,
ਇੱਕ ਸਨ ਮੁਖ ਲਲਕਾਰੇ ਮਾਰ ਬੰਗਾਰ ਦੇ,
ਇੱਕ ਸਾਹਮਣੇ ਫੇਰ ਆ ਕੇ ਲਲਕਾਰਦੇ ਨੇ, ਕਿਉਂਕਿ ਇੱਕ ਤਰ੍ਹਾਂ ਦੇ ਨੀ ਹੁੰਦੇ, ਬਹਾਦਰ ਵੀ ਹੁੰਦੇ ਨੇ, ਕਾਇਰ ਵੀ ਹੁੰਦੇ ਨੇ। ਮੁਸਲਮਾਨਾਂ ਵਿੱਚ ਵੀ ਬੜੇ ਬੜੇ ਬਹਾਦਰ, ਹਿੰਦੂਆਂ ਵਿੱਚ ਵੀ ਬੜੇ ਬੜੇ ਬਹਾਦਰ, ਖਾਲਸੇ ਵਿੱਚ ਵੀ ਬੜੇ ਬੜੇ ਯੋਧੇ ਨੇ। ਇੱਕ ਇਹੋ ਜਿਹੇ ਯੋਧੇ ਨੇ ਜਿਹੜੇ ਗੜੀ ਚਮਕੌਰ ਦੇ ਸਾਹਮਣੇ ਆ ਕੇ ਕਹਿੰਦੇ ਬਾਹਰ ਨਿਕਲੋ, ਸਾਡੇ ਨਾਲ ਯੁੱਧ ਕਰੋ, ਇਸ ਤਰ੍ਹਾਂ ਦੇ ਲਲਕਾਰੇ ਮਾਰਦੇ ਨੇ।
ਜਿਤਨੀ ਖੜਗ ਉਭਾਰੇ ਢਾਲ ਨਿਕੋੜਦੇ,
ਇੱਕ ਧਾਨਾ ਲੈ ਕੇ ਤਲਵਾਰਾਂ ਲੈ ਕੇ ਦੌੜਦੇ ਆਉਂਦੇ ਨੇ, ਇਹ ਲੱਗਦਾ ਵੀ ਇਹ ਤਾਂ ਗੜੀ ਤੋੜ ਦੇਣਗੇ, ਇੰਨਾ ਕੁ ਉਹਨਾਂ ਦਾ ਜੋਸ਼ ਹੈ, ਇੰਨਾ ਕੁ ਉਹਨਾਂ ਦਾ ਇਰਾਦਾ ਹੈ। ਹਾਂਜੀ,
ਤੁਛਾ ਮੁਛ ਕਰ ਡਾਰੇ ਹੱਥ ਨੂੰ ਪੈਰ ਤੇ,
ਪਰ ਜੋ ਹੀ ਉਤਾਰੂ ਹੋਏ ਨੇ, ਪੌੜੀ ਲਾਗ ਉੱਪਰ ਚੜੇ ਨੇ, ਸਿੰਘਾਂ ਨੇ ਗਾਜਰਾਂ ਮੂਲੀਆਂ ਤਰ੍ਹਾਂ ਟੋਦੋ ਟੋਟੇ ਕਰ ਦਿੱਤੇ ਨੇ।
ਵੱਜੇ ਹਜ਼ਾਰ ਨਗਾਰੇ ਚੌਦ ਸਪੂਰੜੇ,
ਹਾਂ ਨਗਾਰਿਆਂ ਦਾ ਕੋਈ ਅੰਤ ਨਹੀਂ, ਕਿੰਨੇ ਕੁ ਨਗਾਰੇ ਵੱਜ ਰਹੇ ਨੇ, ਲੱਖ ਨਗਾਰੇ ਵੱਜਣ ਆਮੋ ਸਾਹਮਣੇ। ਚੰਡੀਵਾਲ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਕਸ਼ ਰਣੋ ਨਾ ਭੱਜਣ ਰੋਹੇ ਰੋਹਲੇ, ਸ਼ੀਆਂ ਵਾਂਗੂ ਵੱਜਣ ਸਭੇ ਸੂਰ ਮੇ, ਤਣ ਤਣ ਕੈਦਰ ਛੱਡਣ ਦੁਰਗਾ ਸਾਹਮਣੇ। ਅੱਜ ਚਮਕੌਰ ਦੀ ਗੜੀ ਵਿੱਚ ਏਦਾਂ ਦੇ ਨਗਾਰੇ ਵੱਜ ਰਹੇ ਨੇ।
ਜਿੱਤ ਕਿੱਤ ਧੂਮ ਉਤਾਰੀ ਧੂਮ ਕੇ ਤੁਲ ਰੇ,
ਇੱਧਰ ਕਿੱਧਰ ਦੇਖੋ ਧੂਮ ਮਚੀ ਹੋਈ ਹੈ, ਏਦਾਂ ਲੱਗਦਾ ਕਿ ਧਰਤੀ ਅਸਮਾਨ ਇੱਕ ਹੋ ਗਿਆ ਹੈ, ਧੂਆਂ ਧਾਰ ਹੋ ਗਿਆ ਗੋਲੀਆਂ ਦੇ ਬੰਬਾਂ ਦੇ ਨਾਲ, ਧਰਤੀ ਦਾ ਅਸਮਾਨ ਦਾ ਪਤਾ ਨਹੀਂ ਰਿਹਾ। ਹਾਂਜੀ,
ਜਿੱਥੋਂ ਘੱਟਾ ਇੱਕ ਸਾਰੀ ਪਸਰੀ ਜਹਾਂ ਕਹਾ,
ਜਾਂ ਇੰਜ ਕਹਿ ਲੋ ਵੀ ਸਾਵਣ ਦੇ ਮਹੀਨੇ ਚ ਕਾਲੀ ਘਟਾ ਚਾਰੇ ਪਾਸੇ ਆ ਗਈ, ਕਾਲਾ ਅਸਮਾਨ ਹੋ ਗਿਆ ਬੰਬਾਂ ਦੇ ਧੂਏ ਨਾਲ, ਧੂਆਂ ਧਾਰ ਹੋ ਗਿਆ, ਕੋਈ ਪਤਾ ਨਹੀਂ ਲੱਗਦਾ ਧਰਤੀ ਕਿੱਥੇ ਆ ਤੇ ਅਸਮਾਨ ਕਿੱਥੇ ਆ।
ਹੱਥ ਬਜਾਵੇ ਤਾਰੀ ਜੋਗਣ ਨੱਚੀਆਂ,
ਕਲ ਜੋਗਣਾ ਚੌਂਠ ਕਲ ਜੋਗਣਾ ਤਾਰੀਆਂ ਮਾਰ ਮਾਰ ਨੱਚਦੀਆਂ ਨੇ, ਖੁਸ਼ੀ ਮਨਾ ਰਹੀਆਂ ਨੇ, ਕਿਉਂਕਿ ਕਲ ਜੋਗਣਾ ਨੇ ਯੋਧਿਆਂ ਦਾ ਲਹੂ ਖੱਪਰਾਂ ਚ ਪਾ ਪਾ ਕੇ ਪੀਣਾ ਹੁੰਦਾ।
ਕਲੀ ਕਹੇ ਕਿਲ ਕਾਰੀ ਖੱਪਰ ਪੂਰਿਆ,
ਕਾਲੀ ਕਲਕੱਤੇ ਵਾਲੀ ਖੱਪਰ ਭਰ ਕੇ ਖੂਨ ਦਾ ਕਿਲਕਾਰੀ ਮਾਰਦੀ ਹੈ, ਤੇ ਖੂਨ ਪੀ ਕੇ ਆਪਣੀ ਜੀਭ ਨੂੰ ਲੰਘ ਕੇ ਸਿਰ ਦੇ ਵਿੱਚ ਖੂਨ ਲਾ ਕੇ ਤੇ ਕਿਲਕਾਰੀਆਂ ਮਾਰਦੀ ਫਿਰਦੀ ਹੈ।
ਵੀਰ 52 ਧਾਏ ਸੰਗਰ ਦੌਰਣੇ,
ਮੈਦਾਨੀ ਜੰਗ ਵਿੱਚ 52 ਵੀਰ ਉਹ ਜੰਗ ਦੇ ਮੈਦਾਨ ਯੋਧਿਆਂ ਦਾ ਲਹੂ ਪੀਣ ਦੇ ਲਈ ਦੌੜੇ ਫਿਰਦੇ ਹੈ।
ਭੂਤ ਪ੍ਰੇਤ ਸਮਦਾਇ ਕਰਤ ਬਨੋਦ ਕਿਉਂ,
ਭੂਤਾਂ ਇਲਾਂ ਕਾਗੀ ਦੋਸਤ ਪੱਖਿਆ, ਹੁੰਮੜ ਧੁੰਮੜ ਜਾ ਕੇ ਇਕੱਤੀ ਸੂਰਿਆ। ਚੰਡੀਵਾਲ ਸਾਹਿਬ ਨੇ ਸਾਰੀਆਂ ਗੱਲਾਂ ਲਿਖੀਆਂ ਨੇ, ਕਹਿੰਦੇ ਯੋਧਿਆਂ ਦਾ ਲਹੂ ਪੀਣ ਲਈ ਕੁੱਤੇ ਗਿੱਦੜ ਗਿੱਧਾ ਇਲਾਂ ਕੰਕ ਚੀਲਾ ਤੇ ਬੇਅੰਤ ਭਿਆਨਕ ਜਾਨਵਰ ਆ ਗਏ ਨੇ।
ਭਾਰ ਖੱਪਰ ਮੁੱਖ ਲੈ ਸਰੋਣ ਤੋਂ ਪੀਂਦ ਦੇ,
ਉਹ 52 ਵੀਰ ਦੇ ਕਲਜੋਗਣਾ ਖੂਨ ਦੇ ਖੱਪਰ ਭਰ ਭਰ ਮੂੰਹ ਨੂੰ ਲਾ ਕੇ ਡਕਾਰ ਮਾਰਦੀਆਂ ਨੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਕਲਜੋਗਣਾ ਆਈਆਂ ਸਨ, ਕਹਿਣ ਲੱਗੀਆਂ ਸੱਚੇ ਪਾਤਸ਼ਾਹ ਬੜਾ ਯੁੱਧ ਸਮਾਂ ਹੋ ਗਿਆ, ਕਦੀ ਯੁੱਧ ਨਹੀਂ ਹੋਇਆ, ਸਾਡਾ ਪੇਟ ਭੁੱਖਾ ਹੈ, ਸਾਨੂੰ ਲਹੂ ਪੀਣ ਨੂੰ ਜੀ ਕਰਦਾ ਹੈ। ਮਹਾਰਾਜ ਕਹਿੰਦੇ ਲਹੂ ਕਾਹਦਾ ਪੀਂਦੀਆਂ ਹੋ, ਕਹਿੰਦੀਆਂ ਮਹਾਰਾਜ ਅਸੀਂ ਉਹਦਾ ਯੋਧਿਆਂ ਦਾ ਖੂਨ ਪੀਂਦੇ ਆ ਜਿਹੜੇ ਸਾਹਮਣੇ ਮਰਦੇ ਆ ਲੜ ਕੇ, ਜਿਹੜੇ ਬਹਾਦਰ ਹੁੰਦੇ ਆ, ਅਸੀਂ ਕਾਇਰਾਂ ਦਾ ਬਹਾਦਰਾਂ ਯੋਧਿਆਂ ਕਾਇਰਾਂ ਦਾ ਲਹੂ ਨਹੀਂ ਪੀਂਦੇ, ਅਸੀਂ ਬਹਾਦਰਾਂ ਦਾ ਖੂਨ ਪੀਂਦੀਆਂ। ਜਦੋਂ ਇਹ ਗੱਲ ਸਾਧ ਸੰਗਤ ਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੁਣੀ, ਕਹਿਣ ਲੱਗੇ ਚਾਰ ਜੰਗ ਅਸੀਂ ਕਰਨੇ ਆ, 14 ਜੰਗ ਸਾਡਾ ਪੋਤਰਾ ਕਰੇਗਾ, ਤੁਹਾਡਾ ਰੱਜ ਕੇ ਢਿੱਡ ਭਰ ਦਿਆਂਗੇ। ਇਹ ਕਲਜੋਗਣਾ ਜਿਹੜੀਆਂ ਲਹੂ ਪੀਣ ਵਾਲੀਆਂ, ਇਹ ਸਾਸ ਲਈ ਚਮਕੌਰ ਦੀ ਗੜੀ ਰੱਜ ਰੱਜ ਕੇ ਲਹੂ ਪੀ ਰਹੀਆਂ ਨੇ।
ਹਮ ਇੱਕ ਪੱਖ ਘਾਏ ਡਕੇ ਡਕਾਰ ਲਈ,
ਇਹ ਬਾਸ ਖਾਂਦੇ ਨੇ ਤੇ ਖੂਨ ਪੀਂਦੇ ਨੇ, ਡਕਾਰ ਮਾਰਦੇ ਨੇ, ਖੁਸ਼ ਹੁੰਦੇ ਨੇ, ਅੱਜ ਰੱਜ ਕੇ ਖਾਣਾ ਮਿਲਿਆ ਹੈ। ਹਾਂਜੀ,
ਮਨੋ ਕਰਸਨ ਵਿੱਚ ਰੁਕੀ ਨੰਦਨ ਸੰਗ ਲੈ,
ਜਾਂ ਇੰਜ ਕਹਿ ਲਓ ਕਿ ਭਗਵਾਨ ਕ੍ਰਿਸ਼ਨ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਮੈਦਾਨੇ ਜੰਗ ਦੇ ਵਿੱਚ ਖੜੇ ਹੋਏ ਨੇ, ਜਰਾ ਸੰਧ ਦੇ ਨਾਲ ਯੁੱਧ ਹੋ ਰਿਹਾ ਹੈ।
ਜਰਾ ਸੰਧ ਦਲ ਢੁੱਕੀ ਚਾਹੁੰਦਿਸ ਫਿਰ ਕਨੇ,
ਇਹਨਾਂ ਦੀ ਲੜਾਈ ਕਦੀ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨਾਲ ਹੋਈ ਸੀ। ਜਰਾ ਸੰਧ ਲੱਖਾਂ ਫੌਜਾਂ ਲੈ ਕੇ ਕੰਸ ਦਾ ਸਹੁਰਾ, ਜਦੋਂ ਕੰਸ ਨੂੰ ਮਾਰ ਦਿੱਤਾ ਨਾ ਕ੍ਰਿਸ਼ਨ ਜੀ ਨੇ, ਉਹਦੀ ਕੁੜੀ ਜਾ ਕੇ ਆਪਣੇ ਪਿਓ ਕੋਲ ਜਰਾਸੰਧ ਕੋਲ ਰੋਈ ਪਟਨੇ ਸ਼ਹਿਰ ਵਿੱਚ ਕਿ ਮੇਰਾ ਪਤੀ ਮਾਰ ਦਿੱਤਾ ਹੈ ਤੇ ਮੇਰੇ ਪਿਤਾ ਜੀ ਤੁਸੀਂ ਮੇਰਾ ਆਪਣੇ ਜਵਾਈ ਦਾ ਬਦਲਾ ਲਓ। ਜਰਾਸੰਧ ਦੇ ਦਰੋ ਦਰੋ ਬੜੀਆਂ ਭਾਰੀਆਂ ਫੌਜਾਂ ਲੈ ਕੇ ਕ੍ਰਿਸ਼ਨ ਨਾਲ ਯੁੱਧ ਕਰਨ ਆਇਆ। 24 ਵਾਰ ਜੰਗ ਹੋਇਆ ਕਿਉਂਕਿ ਹਰ ਵਾਰੀ ਜਰਾਸੰਧ ਜਦੋਂ ਮਾਰ ਜਾਂਦਾ ਸੀ ਕ੍ਰਿਸ਼ਨ ਦੇ ਪੈਰੀ ਪੈ ਜਾਂਦਾ ਸੀ ਤੇ ਉਹ ਛੱਡ ਦਿੰਦੇ ਸਨ, ਉਹ ਫਿਰ ਫੌਜ ਲੈ ਕੇ ਆ ਜਾਂਦਾ ਸੀ। ਸੋ ਜੰਗ ਦੇ ਮੈਦਾਨ ਵਿੱਚ ਜਿਵੇਂ ਕ੍ਰਿਸ਼ਨ ਜੀ ਘਿਰ ਗਏ ਆਪਣੇ ਪੁੱਤਰਾਂ ਸਮੇਤ, ਏਦਾਂ ਅੱਜ 10ਵੇਂ ਪਾਤਸ਼ਾਹ ਚਮਕੌਰ ਦੀ ਗੜੀ ਚ ਘਿਰਿਆ। ਔਰੰਗਜ਼ੇਬ ਮਾਨੋ ਜਰਾਸੰਧ ਦਾ ਹੀ ਅਵਤਾਰ ਹੈ ਤੇ ਭਾਰੀਆਂ ਫੌਜਾਂ ਉਹਨੇ ਭੇਜੀਆਂ ਹੋਈਆਂ ਨੇ। ਜੰਗ ਬੜੇ ਘਮਸਾਨ ਦਾ ਹੋ ਰਿਹਾ ਹੈ।
ਖੂਬ ਕਰੇ ਕਰ ਕੁੱਕੇ ਕਪਟੀ ਕੂਰ ਗਨ,
ਕਪਟੀ ਕੂਰ ਗਨ ਝੂਠ ਬੋਲਣ ਵਾਲੇ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਕੇ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਦਿਓ, ਤੁਹਾਡਾ ਰਾਹ ਨਹੀਂ ਰੋਕਾਂਗੇ, ਉਹ ਕਪਟੀ ਉਹ ਬੇਈਮਾਨ ਲੋਕ ਆ ਸਾਰੀਆਂ ਕਸਮਾਂ ਭੁਲਾ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਘੇਰ ਕੇ ਬੈਠੇ ਨੇ।
ਪ੍ਰਾਣ ਹਜ਼ਾਰੋਂ ਮੁੱਕੇ ਗੋਰੀ ਬਾਣ ਲੱਗ,
ਤੀਰਾਂ ਦੇ ਗੋਲੀਆਂ ਦੇ ਨਾਲ ਹਜ਼ਾਰਾਂ ਦੇ ਪ੍ਰਾਣ ਮੁੱਕ ਗਏ, ਹਜ਼ਾਰਾਂ ਮਾਰੇ ਗਏ ਹਨ। ਹਾਂਜੀ,
ਮਿਆਨ ਤੇ ਕੱਢੇ ਦਮ ਕੇ ਦਾਰੁਣੇ,
ਮਿਆਨ ਤੋਂ ਤਲਵਾਰਾਂ ਕੱਢੀਆਂ ਏਦਾਂ ਲਿਸ਼ਕਦੀਆਂ ਜਿਵੇਂ ਬਿਜਲੀ ਚਮਕਦੀ ਹੈ, ਤੇ ਦਾਰੁਣੇ ਭਿਆਨਕ ਧਾਰਾਂ ਤਿੱਖੀਆਂ ਵਾਲੀਆਂ ਤਲਵਾਰਾਂ ਨੂੰ ਵੇਖ ਕੇ ਕਾਇਰਾਂ ਦੇ ਦਿਲ ਫੇਲ ਹੋ ਜਾਂਦੇ ਹਨ। ਹਾਂਜੀ,
ਮੁੰਡ ਕੇ ਰੁੰਡੇ ਵੱਡੇ ਮੋਢੇ ਮੁੱਢ ਤੇ,
ਕਿਸੇ ਦੇ ਮਰਦਨ ਗਰਦਨ ਸਾਫ਼ ਹੋ ਗਈ, ਕਿਸੇ ਦੇ ਮੋਢੇ ਤੇ ਤਲਵਾਰ ਵੱਜੀ ਤੇ ਮੋਢੇ ਬਾਂਹ ਲੈ ਗਈ, ਕਿਸੇ ਦੀਆਂ ਢਿੱਡ ਦੇ ਵਿੱਚ ਵੱਜੀ ਤੇ ਉਹਦੀਆਂ ਆਂਗੜਾਂ ਬਾਹਰ ਨਿਕਲ ਗਈਆਂ। ਏਦਾਂ ਵੱਡ ਵੱਡ ਖਾਲਸੇ ਨੇ ਗੜੀ ਤੋਂ ਸੁੱਟੇ ਨੇ। ਕਹਿੰਦੇ ਜਿਹੜੇ ਦੌੜ ਦੌੜ ਕੇ ਉੱਤੇ ਚੜ੍ਹਦੇ ਸੀ ਜਾਂਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਫੜਾਂਗੇ, ਉਹਨਾਂ ਦੇ ਮਨਾਂ ਦੇ ਅਰਮਾਨ ਮਨ ਕੀ ਮਨ ਹੀ ਮਾਹੇ ਰਹੀ, ਮਨ ਚ ਰਹਿ ਗਈਆਂ, ਵਿਚਾਰੇ ਇਸ ਦੁਨੀਆਂ ਤੋਂ ਚਲੇ ਗਏ।
ਬਾਡੀ ਬਾੜ ਕੇ ਵੱਡੇ ਚੀਰ ਤੋਂ ਸਾਫ਼ ਤਨ,
ਕਹਿੰਦੇ ਜਿਵੇਂ ਕੋਈ ਤਰਖਾਣ ਬਾਡੀ ਸਾਫ਼ ਆਰੀ ਦੇ ਨਾਲ ਸਾਫ਼ ਕਟਾਈ ਕਰਦਾ, ਚੰਗਾ ਜਿਹੜਾ ਵੱਢਣ ਵਾਲਾ ਬਾਢੀ ਹੁੰਦਾ ਉਹ ਕਹਿੰਦੇ ਮੋਛੇ ਨੂੰ ਜਦੋਂ ਆਰੀ ਪਾਉਂਦਾ ਨਾ ਉਹ ਸਿੱਧੀ ਜਾਂਦੀ ਹੈ। ਕਹਿੰਦੇ ਏਦਾਂ ਸਿੰਘਾਂ ਦੀ ਤਲਵਾਰ ਵੀ ਸਿੱਧੀ ਜਾਂਦੀ ਹੈ, ਤੱਛ ਮੁੱਛ ਕਰਕੇ ਮਾੜਾ ਜਿਹਾ ਵੱਲ ਨਹੀਂ ਰਹਿਣ ਦਿੰਦੀ, ਵੱਲ ਸਿੰਘ ਸਾਫ਼ ਕਰ ਦਿੰਦੀ ਹੈ।
ਮਨੋ ਗਗਨ ਮੇਹ ਤਾਰੇ ਮੇਲ ਸਕੇਲ ਕੈ,
ਭਾਈ ਸਾਹਿਬ ਜੀ ਕਹਿੰਦੇ ਮਾਨੋ ਆਕਾਸ਼ ਦੇ ਵਿੱਚ ਤਾਰੇ ਇਕੱਠੇ ਕਰ ਦਿੱਤੇ ਹਨ।
ਲਿਓ ਚੰਦ ਪਰਵਾਰੇ ਅਨਗਨ ਆਏ ਕੈ,
ਉਹਨਾਂ ਤਾਰਿਆਂ ਨੇ ਚੰਦ ਨੂੰ ਘੇਰ ਲਿਆ। ਕਿੱਥੇ ਉੱਥੇ ਮਾਂ ਕਵੀ ਜੀ ਲਾ ਰਹੇ, ਕਹਿੰਦੇ 100 ਲੱਖਾਂ ਕਰੋੜਾਂ ਤਾਰਿਆਂ ਨੇ ਕੱਲੇ ਚੰਨ ਨੂੰ ਘੇਰ ਲਿਆ ਹੈ। ਤਾਰੇ ਤਾਂ ਕਿਹਾ ਵੀ ਉਹ ਵੀ ਯੋਧੇ ਨੇ, ਉਹ ਵੀ ਸੂਰਮੇ ਨੇ, ਉਹ ਵੀ ਸ਼ਸਤਰਧਾਰੀ ਨੇ, ਉਹ ਵੀ ਘੋੜਿਆਂ ਦੇ ਸਵਾਰ ਨੇ, ਉਹ ਵੀ 7-7 ਫੁੱਟੇ ਨੇ, ਉਹ ਵੀ ਬੜੇ ਬਲੀ ਨੇ, ਪਠਾਨ ਨੇ, ਮੁਗਲ ਨੇ, ਰਾਜਪੂਤ ਨੇ, ਤੇ ਸਭ ਹਿੰਦੁਸਤਾਨ ਤੇ ਇਰਾਨ ਇਰਾਕ ਤੱਕ ਦੇ ਉਹ ਯੋਧੇ ਨੇ। ਇੱਕ ਪਾਸੇ ਉਹ ਤਾਰੇ ਨੇ ਚਮਕਣ ਵਾਲੇ, ਇੱਕ ਪਾਸੇ ਬਾਜਾਂ ਵਾਲੇ ਮੇਰੇ ਚਲਗੀ ਧਰ ਚੰਨ ਦੀ ਤਰ੍ਹਾਂ ਚਮਕ ਰਹੇ ਨੇ। ਲੱਖਾਂ ਤਾਰੇ ਹੋਣ ਉਹ ਚੰਨ ਦੀ ਰੋਸ਼ਨੀ ਨੂੰ ਨਹੀਂ ਦਵਾ ਸਕਦੇ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਵਿੱਚ ਇੰਜ ਘਿਰ ਗਏ ਨੇ ਜਿਵੇਂ ਲੱਖਾਂ ਤਾਰਿਆਂ ਦੇ ਚੰਨ ਘਿਰ ਜਾਂਦਾ ਹੈ। ਕਹਿੰਦੇ ਬਿਜਲੀ ਦੀ ਤਰ੍ਹਾਂ ਤਲਵਾਰ ਲਿਸ਼ਕਦੀ ਹੈ। ਹਾਂਜੀ,
ਭੱਟ ਕਿਲ ਕਾਰੇ ਉਦਤ ਯੁੱਧ ਤੇ,
ਤਲਵਾਰ ਹੀ ਮਿਲਾਪ ਕਰਾ ਰਹੀ ਹੈ। ਜਿਵੇਂ ਇੱਕ ਬਚਨ ਆਉਂਦਾ ਅਹਿਮਦ ਸ਼ਾਹ ਅਬਦਾਲੀ ਨੇ ਸਰਦਾਰ ਜੱਸਾ ਸਿੰਘ ਦੀ ਆਲੂਵਾਲੀਆ ਸੁਲਤਾਨਵ ਕੌਮ ਨੂੰ ਚਿੱਠੀ ਲਿਖੀ ਕਿ ਮੈਂ ਤੁਹਾਡੀ ਬਹਾਦਰੀ ਦਾ ਕਾਇਲ ਹਾਂ, ਮੈਂ ਚਾਹੁੰਦਾ ਕਿ ਆਪਾਂ ਬਹਿ ਕੇ ਗੱਲ ਕਰ ਲਈਏ, ਤੁਸੀਂ ਮੇਰੇ ਨਾਲ ਮੁਲਾਕਾਤ ਕਰ ਲਓ। ਉਸ ਚਿੱਠੀ ਦਾ ਜਿਹੜਾ ਜਵਾਬ ਲਿਖਿਆ ਸੀ ਉਹ ਆਪਣੇ ਕੋਲ ਹੈ, ਜੱਸਾ ਸਿੰਘ ਆਲੂਵਾਲੀਆ ਦੀ ਚਿੱਠੀ ਪੰਥ ਕੋਲ ਮੌਜੂਦ ਹੈ, ਕਪੂਰਥਲਾ ਮਹਾਰਾਜਾ ਦੇ ਰਿਕਾਰਡ ਚ ਸਾਂਭੀ ਪਈ ਹੈ। ਉਹਦੀ ਜਿਹੜੀ ਬੋਲੀ ਹੈ ਉਹ ਪੁਰਾਣੀ ਪੰਜਾਬੀ ਹੈ। ਉਹਦੇ ਵਿੱਚ ਉਹ ਲਿਖਦੇ ਹੈ ਅਬਦਾਲੀ ਦੇ ਅਫਸਰਾਂ ਜਰਨੈਲਾਂ ਨੂੰ ਜੋ ਉਹਨਾਂ ਨੇ ਜਵਾਬ ਲਿਖਿਆ ਜਾਂ ਅਬਦਾਲੀ ਨੂੰ ਲਿਖਿਆ, ਪਠਾਣਾ ਨੂੰ ਲਿਖਿਆ, ਜੱਸਾ ਸਿੰਘ ਆਲੂਵਾਲੀ, ਉਹਦੀ ਇੱਕ ਪੰਕਤੀ ਮੈਂ ਸੁਣਾਣੀ ਹੈ। ਉਹ ਕਹਿੰਦੇ ਮੁਲਾਕਾਤ ਹਮਾਰੀ ਵਾ ਤੁਮਾਰੀ, ਉਰਦੂ ਦੇ ਵਿੱਚ ਵਾਹ ਬੋਲਦੇ ਆਪਾਂ ਕਹਿੰਦੇ ਹਾਂ ਹੋਰ ਤਰ੍ਹਾਂ, ਉਹ ਮੁਲਾਕਾਤ ਹਮਾਰੀ ਵਾ ਤੁਮਾਰੀ ਜੰਗ ਕੇ ਮੈਦਾਨ ਮੇ ਹੋਵੇਗੀ। ਅਬਦਾਲੀ ਨੂੰ ਕਹਿੰਦੇ ਸਿੰਘ ਕਹਿੰਦੇ ਏਦਾਂ ਨੀ ਮੁਲਾਕਾਤ ਹੋਣੀ ਤੇਰੀ, ਮੁਲਾਕਾਤ ਹਮਾਰੀ ਵਾ ਤੁਮਾਰੀ ਜੰਗ ਕੇ ਮੈਦਾਨ ਮੇ ਹੋਵੇਗੀ, ਵਹਾਂ ਜੋ ਸ਼ਸਤਰ ਛੂਟੇਂਗੇ ਉਹ ਬਾਤੇਂ ਹੋਵੇਗੀ। ਜਿਹੜੇ ਤਲਵਾਰਾਂ ਦੇ ਬਰਸੇ ਚੱਲਣਗੇ ਉਹ ਗੱਲਬਾਤ ਹੋਵੇਗੀ। ਕਵੀ ਜੀ ਲਿਖ ਰਹੇ ਹੈ ਕਿ ਇੱਕ ਪਾਸੇ ਚੰਦ ਤੇ ਇੱਕ ਪਾਸੇ ਤਾਰੇ ਆਪਸ ਚ ਗੱਲਾਂ ਕਰ ਰਹੇ ਹੈ ਤੇ ਗੱਲਾਂ ਕਿਵੇਂ ਹੋ ਰਹੀਆਂ ਨੇ ਤੀਰਾਂ ਤੇ ਗੋਲੀਆਂ ਤੇ ਤਲਵਾਰਾਂ ਨਾਲ ਇਹ ਗੱਲਾਂ ਹੋ ਰਹੀਆਂ ਨੇ।
ਹਾਂਜੀ
ਗੁੱਸੇ ਚ ਆ ਕੇ ਅੱਖਾਂ ਨਾਲ ਕਰ ਕਰਕੇ ਚਿੜ ਚਿੜ ਕੇ ਗੱਲਬਾਤ ਜਿਹੜੇ ਫੌਜ ਦੇ ਜਨਰਲ ਨੇ ਆਪਣੀ ਫੌਜ ਨੂੰ ਗਾਲਾਂ ਕੱਢ ਕੱਢ ਕੇ ਅੱਗੇ ਕਰਦੇ ਨੇ।
ਪੱਠ ਪੱਠ ਨਰ ਬਾਰ ਖੜਕਣ ਧਰ ਧਰ
ਵਧੀਆ ਕਹਿੰਦੇ ਪੱਠ ਪੱਠ ਨਰ ਬਾਰ ਬੜੇ ਬੜੇ ਯੋਧੇ ਚੰਗੇ ਚੰਗੇ ਸੱਤ ਸੱਤ ਫੁੱਟੇ ਪਠਾਨ ਚੋਣਵੇਂ ਮੁਗਲ ਉਹਨਾਂ ਨੂੰ ਬਾਰ ਬਾਰ ਅੱਗੇ ਭੇਜਦੇ ਜਾਓ ਅੱਗੇ ਜਾਓ ਅੱਗੇ। ਹਾਂਜੀ
ਜਿੱਤ ਕਿੱਤ ਫਿਰ ਫਿਰ ਪਿੱਕ ਪਿੱਕ ਧਿਰ ਧਿਰ
ਜਿੱਧਰ ਕਿੱਧਰ ਫਿਰ ਫਿਰ ਕੇ ਅਫਸਰ ਦੇਖਦੇ ਨੇ ਕਿਹੜੇ ਪਾਸੇ ਸਾਡਾ ਪਲੜਾ ਕਿਤੇ ਕਮਜ਼ੋਰ ਤਾਂ ਨਹੀਂ ਉਹ ਪਿੱਛੋਂ ਫੌਜ ਨੂੰ ਅੱਗੇ ਕਰਦੇ ਨੇ। ਲੜਾਈ ਦਾ ਜਿਹਨਾਂ ਨੂੰ ਢੰਗ ਤਰੀਕਾ ਆਉਂਦਾ ਉਹ ਆਪਣੀ ਫੌਜ ਦੀ ਅਗਵਾਈ ਕਰ ਰਹੇ ਨੇ।
ਚਟਨ ਚਹਿਤ ਚਿੱਤ ਬੁਰਗ ਅਲਪ ਭਿੱਤ
ਇਸ ਛੋਟੀ ਜਿਹੀ ਗਲੀ ਤੇ ਚੜ੍ਹਨ ਵਾਸਤੇ ਪੂਰਾ ਜ਼ੋਰ ਲਾ ਰਹੇ ਨੇ ਉਹ ਕੰਧਾਂ ਦੇ ਉੱਤੇ ਚੜ੍ਹਨ ਵਾਸਤੇ ਪੌੜੀਆਂ ਲਾਉਂਦੇ ਨੇ।
ਹੋਏ ਹੋਏ ਢਿੱਗ ਢਿੱਗ ਲੱਗ ਲੱਗ ਡਿੱਗ ਡਿੱਗ
ਜਿਉਂ ਜਿਉਂ ਨੇੜੇ ਜਾਂਦੇ ਨੇ ਨੇੜੇ ਲੱਗ ਲੱਗ ਕੇ ਡਿੱਗਦੇ ਨੇ।
ਗੁਲਕਨ ਸਾਰ ਖਾਰ ਹਰ ਵਾਰ ਬਾਰ ਬਾਰ
ਗੋਲੀਆਂ ਦੇ ਤੀਰਾਂ ਦਾ ਮੀਂਹ ਅੰਦਰੋਂ ਸਿੰਘ ਬੁਲਾਉਂਦੇ ਨੇ।
ਜੀਅਨ ਸੁਹਾਰ ਹਾਰ ਧਰ ਪਾਰ ਪਾਰ ਪਾਰ
ਬਹੁਤ ਸਾਰੇ ਮੁਗਲ ਪਠਾਨ ਆਪਣੀਆਂ ਜਵਾਨਾਂ ਗਵਾ ਗਵਾ ਕੇ ਆਪਣੇ ਜੀਅਨ ਸੁਹਾਰ ਹਾਰ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਜੀਣ ਦੀ ਆਸ ਮੁੱਕ ਜਾਂਦੀ ਹੈ ਧਰਤੀ ਤੇ ਡਿੱਗਦੇ ਨੇ।
ਰੁਦਕ ਆਦਕ ਬਹਿ ਆਰਣ ਬਰਣ
ਕਹਿੰਦੇ ਖੂਨ ਬਹੁਤ ਵੱਗ ਚੁੱਕਾ ਹੈ ਚਮਕੌਰ ਦੇ ਆਲੇ ਦੁਆਲੇ ਗੜੀ ਦੇ ਆਲੇ ਦੁਆਲੇ ਕਈ ਮੀਲਾਂ ਵਿੱਚ ਧਰਤੀ ਲਾਲ ਰੰਗ ਦੀ ਹੋ ਗਈ ਹੈ। ਦੁਸ਼ਮਣ ਦੇ ਸਿਪਾਹੀ ਅਫਸਰਾਂ ਤੋਂ ਡਰ ਕੇ ਅੱਗੇ ਤਾਂ ਤੁਰਦੇ ਨੇ ਪਰ ਅੱਗੇ ਹੌਸਲਾ ਨਹੀਂ ਪੈਂਦਾ ਉਹ ਟਾਲਾ ਕਰਦੇ ਨੇ ਇੱਕ ਦੂਜੇ ਦੇ ਓਹਲੇ ਲੁਕਦੇ ਨੇ ਮੈਂ ਬਚ ਜਾਵਾਂ ਅਗਲਾ ਮਰ ਜਾਵੇ ਏਦਾਂ ਦੀ ਸੋਚ ਹੈ ਉਹਨਾਂ ਦੀ। ਹਾਂਜੀ
ਮ੍ਰਿਤਕ ਨਿਰਖਲਾ
ਸੋ ਸਾਧ ਸੰਗਤ ਜੀ ਆਪਣੇ ਜਵਾਨਾਂ ਨੂੰ ਮਰਦਿਆਂ ਵੇਖ ਕੇ ਠੱਕ ਜਾਂਦੇ ਜਦੋਂ ਨਾਲ ਦਾ ਮਰ ਜੇ ਨਾਲ ਦਾ ਸਾਥੀ ਤੁਰਿਆ ਮਾਰਿਆ ਗਿਆ ਮੇਰੀ ਵਾਰੀ ਵੀ ਆਈ ਖੜੀ ਹਰ ਬੰਦੇ ਦਾ ਹੌਸਲਾ ਉੱਥੇ ਪੈ ਜਾਂਦਾ। ਜੰਗ ਦਾ ਨਾਂ ਲੈਣਾ ਸੌਖਾ ਹੈ ਜੰਗ ਵਿੱਚ ਖਲੋਣਾ ਔਖਾ। ਕੋਈ ਇਕੱਲਾ ਬੰਦਾ ਡਾਂਗ ਲੈ ਕੇ ਆ ਜਾਏ ਨਾ ਆਪਣੇ ਮਹੱਲੇ ਵਿੱਚ ਤਾਂ ਬਾਹਰ ਨਿਕਲ ਆਪਾਂ ਸੌ ਵਾਰੀ ਸੋਚਦੇ ਹਾਂ ਜੀ ਸੱਤ ਫੇਟ ਨਾ ਲੈ ਕੇ ਸਿਰ ਨਾ ਪਾੜ ਦੇਵੇ ਮਾਰ ਹੀ ਨਾ ਦੇਵੇ ਤੇ ਉੱਥੇ ਤਾਂ ਮੌਤ ਹੀ ਸੀਗੀ। ਸੋ ਜੰਗ ਮਹਾਰੇ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਕ੍ਰਿਸ਼ਨ ਅਵਤਾਰ ਵਿੱਚ ਲਿਖਿਆ ਯੁੱਧ ਦੀ ਬਾਤ ਬੁਰੀ ਸਭ ਤੇ ਕਹਿੰਦੇ ਯੁੱਧ ਦੀ ਬਾਤ ਸਭ ਤੋਂ ਬੁਰੀ ਹੈ ਉੱਥੇ ਕਦੀ ਸੁੱਖ ਨਹੀਂ ਹੋਇਆ ਕਿਸੇ ਨਾ ਕਿਸੇ ਘਰ ਚ ਲੈਣ ਪੈਣਾ ਹੀ ਪੈਣਾ ਹੁੰਦਾ ਕਿਤੇ ਨਾ ਕਿਤੇ ਸੁਹਾਗਣਾ ਦੇ ਸੁਹਾਗ ਉੱਜੜਦੇ ਨੇ ਭੈਣਾਂ ਦੇ ਵੀਰ ਮਰਦੇ ਨੇ ਪਿਓਾਂ ਦੀਆਂ ਪਿਓ ਪੁੱਤਰਾਂ ਪੁੱਤਰ ਮਰਦੇ ਨੇ ਚਾਚਿਆਂ ਦੇ ਭਤੀਜੇ ਮਾਮਿਆਂ ਦੇ ਭਾਣਜੇ ਸਕੇ ਰਿਸ਼ਤੇਦਾਰ ਮਾਰੇ ਜਾਂਦੇ ਨੇ ਰੋਣਾ ਪਿੱਟਣਾ ਪੈ ਜਾਂਦਾ ਇਸ ਤਰ੍ਹਾਂ ਦਾ ਹਾਲਾਤ ਹੁੰਦਾ ਜੰਗ ਦਾ।
ਮਿੱਟ ਹਟਤ ਜਬ ਦਲ ਪਤ ਕਹਿ ਤਬ
ਜਦੋਂ ਉਹ ਡਰ ਕੇ ਪਿੱਛੇ ਨੂੰ ਮੁੜਦੇ ਨੇ ਅੱਗੇ ਨਹੀਂ ਜਾਣ ਜਾਂਦੇ ਪਿੱਛੇ ਦਲ ਪਤ ਫੌਜੀ ਅਫਸਰ ਉਹ ਕਹਿੰਦੇ ਨੇ ਓਏ ਕਾਇਰੋ ਪਿੱਛੇ ਮੁੜ ਕੇ ਕੀ ਤੁਹਾਨੂੰ ਇੱਥੇ ਨਜ਼ਰ ਆਉਂਦਾ ਅੱਗੇ ਚਲੋ ਪਿੱਛੋਂ ਗਾਲਾਂ ਕੱਢਦੇ ਮਾੜੇ ਬਚਨ ਬੋਲਦੇ। ਹਾਂਜੀ ਕਿੱਥੇ ਟਰਦੇ ਹੋ ਤੁਸੀਂ ਪਠਾਣਾ ਦੇ ਬੱਚੇ ਹੋ ਮੁਗਲਾਂ ਦੇ ਬੱਚੇ ਹੋ ਤੁਹਾਡੀ ਕੁੱਲ ਨੂੰ ਲਾਜ ਨਹੀਂ ਲੱਗਦੀ। ਹਾਂਜੀ
ਚੜ੍ਹੋ
ਇਸ ਕਿਲੇ ਦੇ ਉੱਤੇ ਬਾਹਾਂ ਦਾ ਜ਼ੋਰ ਲਾ ਕੇ ਵੜ ਜਾਓ ਕਿਲੇ ਦੇ ਅੰਦਰ
ਤੁਸੀਂ
ਲੱਖਾਂ ਹੋ ਉਹ 40 ਬੰਦੇ ਨੇ 40 50 ਬੰਦਿਆਂ ਨੂੰ ਤੁਸੀਂ ਨਹੀਂ ਕਾਬੂ ਕਰ ਸਕਦੇ। ਇਸ ਤਰ੍ਹਾਂ ਅਫਸਰਾਂ ਦੇ ਗਾਲਾਂ ਉਹਨਾਂ ਦੀਆਂ ਲਲਕਾਰਾਂ ਉਹਨਾਂ ਦੇ ਮੇਹਣੇ ਤਾਨੇ ਸੁਣ ਕੇ ਵਿਚਾਰੇ ਫੇਰ ਹੌਸਲਾ ਕਰਦੇ ਨੇ ਫੇਰ ਅੱਗੇ ਜਾਂਦੇ ਨੇ ਪਰ ਮੌਤ ਨੂੰ ਵੇਖ ਕੇ ਫੇਰ ਪਿੱਛੇ ਮੁੜਦੇ ਨੇ ਉਹਨਾਂ ਦੀ ਬੜੀ ਵਿਚਾਰੇ ਦੀ ਅਸਮੰਜਸ ਦੀ ਬਣੀ ਹੋਈ ਹੈ।
ਗੁੱਲ ਕੰਨ ਹਨ ਹਨ ਹੱਥ ਹੱਥ ਭੰਨ ਭੰਨ
ਸਿੰਘ ਗੋਲੀਆਂ ਨਾਲ ਉਹਨਾਂ ਦੀਆਂ ਛਾਤੀਆਂ ਭੰਨ ਭੰਨ ਸੁੱਟਦੇ ਨੇ ਇੱਥੋਂ। ਜਿਹੜਾ ਕੋਈ ਪੌੜੀ ਲਾ ਕੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਸਿੰਘਾਂ ਦੀ ਤਲਵਾਰ ਨਾਲ ਦੋ ਦੋ ਟੋਟੇ ਹੋ ਕੇ ਡਿੱਗਦਾ
ਝੱਟ ਕਰ ਸੱਟ ਪੱਟ ਭਿੱਤ ਲੱਗ ਝੱਟ ਪੱਟ।
ਉਹ ਕੰਧ ਦੇ ਨੇੜੇ ਤਾਂ ਢੇਰ ਹੀ ਲੱਗ ਗਏ ਨੇ ਲਾਸ਼ਾਂ ਦੇ, ਇੰਨੀਆਂ ਕੁ ਲਾਸ਼ਾਂ ਸਿੰਘਾਂ ਨੇ ਵਿਛਾ ਦਿੱਤੀਆਂ ਨੇ ਤੁਰਕਾਂ ਦੀਆਂ।
ਉਮੜ ਉਮੜ ਭੱਟ ਘੁੰਮੜ ਘੁਮੰਡ ਘੱਟ,
ਉਮੜ ਉਮੜ ਕੇ ਯੋਧੇ ਆਉਂਦੇ ਨੇ।
ਬਰਖਤ ਸਰ ਖਰ ਬਰਖਤ ਨਰ ਬਰ,
ਔਰ ਸਿੰਘਾਂ ਦੇ ਤੀਰ ਕਲਗੀ ਧਰ ਦੇ ਤੀਰ ਉਹਨਾਂ ਦੀਆਂ ਛਾਤੀਆਂ ਮਿਲਦੇ ਨੇ। ਵੀ ਦੇਖੀਏ ਇਹਦੀ ਛਾਤੀ ਵੀ ਕਿੰਨਾ ਕੁ ਦਮ ਹੈ। ਸਤਿਗੁਰਾਂ ਦਾ ਤੀਰ ਸੁੱਕਾ ਹੀ ਪਾਰ ਲੰਘ ਜਾਂਦਾ।
ਤੁਮਲ ਸਮਰ ਮਚ ਰੁਦਰ ਨਰਚ ਗਰਚ,
ਔਰ ਬੜਾ ਤੁਮਲ ਯੁੱਧ ਮਚਿਆ ਹੋਇਆ ਹੈ।
ਕਰ ਦਮ ਪੱਗ ਗੱਡ ਇਮ ਹੋਏ ਗੱਡ ਵੱਡ,
ਸਾਧ ਸਿੰਘ ਜੀ ਉਹ ਲਹੂ ਵਗ ਵਗ ਕੇ ਚਰਬੀ ਵਗ ਵਗ ਕੇ ਧਰਤੀ ਤੇ ਚਿੱਕੜ ਪੈ ਗਿਆ। ਚਿੱਕੜ ਜਿਵੇਂ ਮੀਂਹ ਪੈਣ ਨਾਲ ਨਾ ਮਿੱਟੀ ਕੱਚੀ ਦੇ ਵਿੱਚ ਚਿੱਕੜ ਹੋ ਜਾਂਦਾ ਤੇ ਪੈਰ ਕੱਟ ਜਾਂਦੇ ਆ, ਲਹੂ ਦੇ ਨਾਲ ਹੀ ਇੰਨਾ ਚਿੱਕੜ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਹੋ ਗਿਆ।
ਦੋਹਰਾ ਕਹੋ ਕਹਾਂ ਲੱਗ ਜੁੱਧ ਕੋ ਭਇਓ ਪ੍ਰਥਮ ਕੀ ਹੇਲ।
ਭਾਈ ਸਾਹਿਬ ਜੀ ਕਹਿੰਦੇ ਕਿੱਥੋਂ ਤੱਕ ਮੈਂ ਇਸ ਯੁੱਧ ਦਾ ਵਰਣਨ ਕਰਾਂ। ਇਹ ਪਹਿਲਾ ਹੱਲਾ ਸੀਗਾ ਜਿਹੜਾ ਚਮਕੌਰ ਦੀ ਗੜੀ ਤੇ ਹੋਇਆ। ਇਸ ਯੁੱਧ ਦੇ ਵਿੱਚ ਹੀ ਤੁਰਕਾਂ ਦਾ, ਪਠਾਣਾਂ ਦਾ, ਮੁਗਲਾਂ ਦਾ ਸਿੰਘਾਂ ਨੇ ਮੂੰਹ ਭੰਨ ਦਿੱਤਾ।
ਜੂਤ ਲੋਤ ਪਰ ਲੋਤ ਗ੍ਰਥ ਢੇਰ ਵੇਰ ਰਣ ਮੇਲ,
ਬੜਾ ਭਾਰੀ ਹੱਲੇ ਤੇ ਹੱਲਾ ਕਰਦੇ ਰਹੇ, ਜਥਿਆਂ ਦੇ ਜਥੇ ਆਉਂਦੇ ਰਹੇ, ਪਰ ਖਾਲਸੇ ਨੇ ਕਿਸੇ ਇੱਕ ਸਿਪਾਹੀ ਨੂੰ ਵੀ ਗੜੀ ਦੇ ਅੰਦਰ ਨਹੀਂ ਵੜਨ ਦਿੱਤਾ। ਭਾਵੇਂ ਸਿੰਘਾਂ ਦੇ ਜ਼ੋਰ ਤਾਂ ਬਹੁਤ ਸਿੰਘਾਂ ਦਾ ਵੀ ਲੱਗ ਗਿਆ, ਪਰ ਕਿਸੇ ਨੂੰ ਗੜੀ ਦੇ ਅੰਦਰ ਪ੍ਰਵੇਸ਼ ਨਹੀਂ ਪਾਣ ਦਿੱਤਾ।
ਸ੍ਰੀ ਸਤਿਗੁਰ ਕਰ ਘਰ ਮੁੱਖ ਥਰੇ ਦਰੀਚੀ ਵਿੱਚ,
ਸ੍ਰੀ ਸਤਿਗੁਰ ਕਰ ਘਰ ਮੁੱਖ,
ਸ੍ਰੀ ਸਤਿਗੁਰ ਕਰ ਘਰ ਮੁੱਖ ਫਿਰੇ ਦਰੀਚੀ ਵਿੱਚ।
ਸਤਿਗੁਰਾਂ ਦੇ ਹੱਥ ਵਿੱਚ ਭਾਰੀ ਧਨੁਸ ਹੈ, ਕਲਗੀਧਰ ਪਾਤਸ਼ਾਹ ਜੀ ਦਰੀਚੀ ਦੇ ਵਿੱਚ ਉੱਪਰ ਖੜੇ ਬੈਠੇ ਹਨ ਵੀਰ ਆਸਣ ਹੋ ਕੇ।
ਸਰ ਖਰ ਕੀ ਬਰਖਾ ਕਰੀ ਆਰ ਸੈਂ ਕਰੇ ਕਰ ਮੀਚ,
ਪਰ ਤਿੱਖੇ ਤੀਰਾਂ ਦੀ ਬਰਖਾ ਕਰ ਰਹੇ ਨੇ ਤੇ ਸਾਧ ਸੰਗਤ ਦੀ ਸੈਂਕੜੇ ਮਾਰ ਮਾਰ ਸਿੰਘਾਂ ਨੇ ਤੇ ਗੁਰੂ ਸਾਹਿਬ ਨੇ ਸੁੱਟ ਦਿੱਤੇ ਨੇ।
ਤਿਮਹੀ ਸਿੰਘਨ ਤੁਪਕ ਗਹਿ ਗੁਲਕ ਬਰੂਦ ਬਹੀਨ,
ਤਿਮਹੀ ਸਿੰਘਨ ਤੁਪਕ ਗਹਿ, ਇਸ ਤਰ੍ਹਾਂ ਸਿੰਘਾਂ ਨੇ ਬੰਦੂਕਾਂ ਫੜ ਕੇ ਬਿਨਾਂ ਗੋਲੀਆਂ ਦੇ ਪਲੀਤੇ ਤਖਾ ਦਿੱਤੇ ਤੇ ਚੱਲਦੀਆਂ ਰਹੀਆਂ ਬੰਦੂਕਾਂ ਗੜੀ ਵਿੱਚ।
ਗੁਲਕ ਬਰੂਦ ਬਹੀਨ ਅਗਨ ਪਲੀਤੇ ਪਰ ਡੱਬੇ ਮ੍ਰਿਤਕ ਹਜ਼ਾਰੋਂ ਕੀਨ,
ਔਰ ਸਾਧ ਸੰਗਤ ਜੀ ਹਜ਼ਾਰਾਂ ਬੈਰੀ ਪਹਿਲੇ ਹੱਲੇ ਹੀ ਮਾਰ ਕੱਤੇ। ਦਿਨ ਚੜਿਆ ਹੀ ਸੀ ਅਜੇ, ਅੱਠ ਪੋਹ ਦਾ ਦਿਨ ਚੜਿਆ ਸੀ, ਪਹਿਲਾ ਹੱਲਾ ਹੀ ਸਵੇਰੇ 8 ਵਜੇ ਹੋ ਗਿਆ ਤੇ ਬਸ ਸਾਰਾ ਦਿਨ ਜੰਗ ਜਾਰੀ ਰਿਹਾ। ਹਾਂਜੀ,
ਧਰ ਅਚਰਜ ਔਰ ਸਰਬ ਅਰ ਦੁਰਗ ਹੇਰ ਚਾਹੂੰ ਔਰ,
ਅਚਰਜ ਹੋ ਕਰਕੇ ਸਾਰੀ ਫੌਜ ਦੇ ਜਨਰਲ ਦੇਖਦੇ ਰਹਿ ਗਏ ਕਿ ਗੱਲ ਕੀ ਹੈ, ਗੁਰੂ ਗੋਬਿੰਦ ਸਿੰਘ ਕੋਲ ਕਿਹੜੀ ਕਰਾਮਾਤ ਹੈ, ਕਿਹੜੀ ਸ਼ਕਤੀ ਇਹਨਾਂ ਸਿੱਖਾਂ ਕੋਲ ਕਿ ਅਸੀਂ ਇਹਨਾਂ ਦਾ ਨੁਕਸਾਨ ਨਹੀਂ ਕਰ ਪਾ ਰਹੇ, ਇੱਕ ਵੀ ਬੰਦਾ ਗੁਰੂ ਦੇ ਗੜੀ ਚ ਨਹੀਂ ਵੜ ਸਕਿਆ ਸਾਡਾ, ਇੰਨਾ ਹੱਲਾ ਕਰਕੇ ਵੀ ਅਸੀਂ ਕਾਮਯਾਬ ਨਹੀਂ ਹੋਏ। ਇਸ ਗੱਲ ਦੀ ਸੂਬੇ ਵਜ਼ੀਰ ਖਾਂ ਨੂੰ, ਜ਼ਬਰਦਸਤ ਖਾਂ ਨੂੰ, ਸੂਬੇ ਤੇ ਰਾਜਿਆਂ ਨੂੰ ਇਸ ਗੱਲ ਦੀ ਬੜੀ ਭਾਰੀ ਚਿੰਤਾ ਸੀ। ਹਾਂਜੀ,
ਲੋਥਨ ਕੋ ਜੱਟ ਕੋਟ ਭਾ ਪਸਰਿਓ ਸਰਵਣ ਸਕੋਰ,
ਲਾਸ਼ਾਂ ਦਾ ਤੇ ਮੈਨੂੰ ਕਿਲਾ ਹੀ ਬਣ ਗਿਆ। ਜਿੰਨੀ ਗੜੀ ਸੀ ਓਨੀ ਲਾਸ਼ਾਂ ਸਨ ਆਲੇ ਦੁਆਲੇ ਉੱਚੀਆਂ ਪਈਆਂ ਹੋਈਆਂ, ਥਾਂ ਥਾਂ ਤੇ ਸਾਧ ਸੰਗਤ ਜੀ ਸ੍ਰੀ ਚਮਕੌਰ ਸਾਹਿਬ ਦੇ ਆਲੇ ਦੁਆਲੇ ਜੋ ਕੁਝ ਖੂਨ ਦੇ ਪਤਨਾਲੇ ਵਗੇ ਹਨ, ਇਹ ਅੱਗੋਂ ਹੁਣ ਮਹਾਰਾਜ ਕੋਲੋਂ ਜਦੋਂ ਇਹ ਸਾਧ ਸੰਗਤ ਜੀ ਜੰਗ ਪੱਕ ਗਿਆ, ਇਸ ਜੰਗ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਤੁਰਕਾਂ ਨੇ ਹੱਲਾ ਦਰਵਾਜ਼ੇ ਵਾਲੇ ਪਾਸੇ ਕੀਤਾ ਤਾਂ ਭਾਈ ਮਦਨ ਸਿੰਘ ਜੀ ਤੇ ਕੋਠਾ ਸਿੰਘ ਜੀ ਇਹ ਦੋ ਸਿੰਘ ਸਨ ਜਿਹੜੇ ਦਰਵਾਜ਼ੇ ਵਿੱਚ ਸਨ, ਉਹ ਪਹਿਲਾਂ ਸ਼ਹੀਦ ਹੋਏ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਭਾਈ ਦਾਨ ਸਿੰਘ, ਖਜਾਨ ਸਿੰਘ, ਧਿਆਨ ਸਿੰਘ ਆਦਿ ਇਹ ਜਿਹੜੇ ਸਿੰਘ ਸਨ ਮਹਾਰਾਜ ਦੇ, ਇਹ ਸਾਧ ਸੰਗਤ ਜੀ ਜਦੋਂ ਅੰਮ੍ਰਿਤ ਛਕਾਇਆ ਸੀ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ, ਪੰਜ ਪਿਆਰਿਆਂ ਤੋਂ ਬਾਅਦ ਪੰਜ ਮੁਕਤਿਆਂ ਨੂੰ ਅੰਮ੍ਰਿਤ ਛਕਾਇਆ ਸੀ, ਪੰਜ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਫਿਰ ਪੰਜ ਮੁਕਤੇ ਸਨ ਦੇਵਾ ਸਿੰਘ, ਪੈਰ ਸਿੰਘ, ਈਸ਼ਰ ਸਿੰਘ, ਬੀਰ ਸਿੰਘ ਆਦਿ। ਉਹ ਪੰਜਾਂ ਤੋਂ ਬਾਅਦ ਫਿਰ 11 ਸਿੰਘਾਂ ਨੇ ਅੰਮ੍ਰਿਤ ਛਕਿਆ ਸੀ, ਉਹਨਾਂ ਵਿੱਚੋਂ ਧਿਆਨ ਸਿੰਘ, ਦਾਨ ਸਿੰਘ, ਖਜਾਨ ਸਿੰਘ ਸਨ। ਤੇ ਕੋਟਾ ਸਿੰਘ ਮਦਨ ਸਿੰਘ ਤੋਂ ਬਾਅਦ ਉਹ ਸਿੰਘ ਸ਼ਹੀਦ ਹੋਏ। ਫਿਰ ਪੰਜ ਮੁਕਤੇ ਸਿੰਘ ਸ਼ਹੀਦ ਹੋਏ। ਮੁਕਤਿਆਂ ਤੋਂ ਬਾਅਦ ਫਿਰ ਪਿਆਰੇ ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਹਿੰਮਤ ਸਿੰਘ, ਇਹ ਸਾਰੇ ਬਹਾਦਰ। ਮੋਹਕਮ ਸਿੰਘ ਇਕੱਲਾ ਹੀ 10 ਲੱਖ ਦੇ ਮੁਕਾਬਲੇ ਤੇ ਨਿਕਲਿਆ, ਇਕੱਲੇ ਨੇ ਗੜੀ ਚੋਂ ਨਿਕਲ ਕੇ ਮੁਕਾਬਲਾ ਕੀਤਾ। ਉਹਨੇ ਮਹਾਰਾਜ ਤੋਂ ਆਗਿਆ ਮੰਗੀ। ਫਿਰ ਸਾਹਿਬ ਬਾਬਾ ਜੀਤ ਸਿੰਘ ਦੀ ਜੰਗ ਲੜੇ। ਇਹ ਕਥਾ ਤਾਂ ਬੜੀ ਵਿਸਥਾਰ ਵਾਲੀ ਹੈ, ਪਰ ਸੰਗਤਾਂ ਨੂੰ ਕਿਉਂਕਿ ਐਤਵਾਰ ਸ਼ਨੀਵਾਰ ਹੀ ਸਮਾਂ ਹੁੰਦਾ ਹੈ ਤੇ ਰੋਜ਼ ਆਨੰਦ ਨਹੀਂ ਤੁਸੀਂ ਮਾਣ ਸਕਦੇ, ਮੇਰੇ ਖਿਆਲ ਟੀਵੀ ਤੇ ਹੋ ਸਕਦਾ ਸੁਣਦੇ ਹੋਣ ਭਾਗਾਂ ਵਾਲੇ, ਪਰ ਇੱਕ ਬੇਨਤੀ ਹੈ ਵੀ ਸਾਲ ਪਿੱਛੋਂ ਇਹ ਕਥਾ ਜ਼ਰੂਰ ਸੁਣਨੀ ਚਾਹੀਦੀ ਹੈ। ਦਾਸ ਜਿੱਥੇ ਵੀ ਹੁੰਦਾ ਹੈ ਇੰਡੀਆ ਵਿੱਚ ਜਾਂ ਬਾਹਰ, ਤੇ ਇਹ ਕਥਾ ਅਸੀਂ ਜ਼ਰੂਰ 15 ਦਿਨ 10 ਦਿਨ ਜ਼ਰੂਰ ਕਰਦੇ ਹੁੰਦੇ ਹਾਂ। ਇੱਥੇ ਵੀ ਇਸ ਕਰਕੇ ਕੀਤੀ ਵੀ ਸਾਹਿਬਜ਼ਾਦਿਆਂ ਨੂੰ ਆਪਾਂ ਯਾਦ ਕਰੀਏ। ਸੋ ਚਮਕੌਰ ਦਾ ਜੰਗ, ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਇਹਦਾ ਜ਼ਰੂਰ ਸੁਣਨੀ ਚਾਹੀਦੀ ਕਥਾ। ਆਦਰੀ ਭਰਿਆ ਕਰੋ ਭਾਈ। ਸੋ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਯੁੱਧ ਕਰਨਗੇ ਤੇ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਦੁਪਹਿਰ ਦੇ ਦੀਵਾਨ ਵਿੱਚ ਸੰਗਤਾਂ ਨਾਲ ਸਾਂਝ ਪਾਵਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਹੇ ਗੋਬਿੰਦ, ਹੇ ਗੋਪਾਲ, ਸਤਿ ਸ੍ਰੀ ਅਕਾਲ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਗਮ ਪੂਰਨ ਮੋਹਿ ਮਹਿ ਅੰਧ ਧੂਪ ਮਹਾਪਿਆਰ, ਨਾਨਕ ਪਾਇ ਉਤਾਰ, ਆਏ ਪ੍ਰਭ ਸਰਨਾਂਤੀ
ਕਿਰਪਾਨਤ ਦਇਆਲ,
ਏਕ ਅਖਰ ਹਰ ਮਨ ਬਸ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਤੁੜੇ ਸੋ ਤੁੜੇ ਮਾਰ,
ਜੋ ਸ਼ਰਧਾ ਤਰ ਸੇਵਦੇ ਗੁਰੂ
ਪਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।